ਸਤਿਗੁਰੁ ਜੀ ਦੇ ਦੋ ਸੂਰਮੇ ਬਹਾਦਰ ਯੋਧੇ ਕਲਗੀਧਰ ਪਾਤਸ਼ਾਹ ਦਾ ਥਾਪੜਾ ਲੈ ਕੇ ਭਾਈ ਬਚਿੱਤਰ ਸਿੰਘ ਜੀ ਔਰ ਭਾਈ ਉਦੇ ਸਿੰਘ ਜੀ ਕਿਲ੍ਹਾ ਲੋਹਗੜ੍ਹ ਵਿੱਚ ਆਏ ਨੇ। ਪਹਾੜੀਆਂ ਦੀ ਫੌਜ ਦਾ ਮੁਕਾਬਲਾ ਸਿੰਘ ਸੂਰਮੇ ਕਰ ਰਹੇ ਨੇ। ਆਪਣੇ ਝੂਲਦੇ ਹੋਏ ਮਸਤ ਹਾਥੀ ਨੂੰ ਲੈ ਕੇ ਸੈਂਕੜਿਆਂ ਦੀ ਗਿਣਤੀ ਚ ਪਹਾੜੀਏ ਵਧਦੇ ਆ ਰਹੇ ਨੇ। ਅਗੰਮਪੁਰੇ ਵਾਲਾ ਜੋ ਸਿੰਘਾਂ ਦਾ ਮੋਰਚਾ ਸੀ ਉਹ ਮੋਰਚਾ ਪਹਾੜੀਆਂ ਨੇ ਛੁਡਾ ਲਿਆ ਔਰ ਪਹਾੜੀਆਂ ਦਾ ਬਹੁਤ ਜ਼ਿਆਦਾ ਜ਼ੋਰ ਪਿਆ। ਆਖਰਕਾਰ ਸਿੰਘਾਂ ਨੂੰ ਕਿਲ੍ਹਾ ਲੋਹਗੜ੍ਹ ਦੇ ਵਿੱਚ ਵੜ ਕੇ ਦੁਸ਼ਮਣਾਂ ਨਾਲ ਲੜਨਾ ਪਿਆ। ਕਿਲ੍ਹੇ ਲੋਹਗੜ੍ਹ ਦੇ ਦਰਵਾਜ਼ੇ ਦੇ ਉੱਤੇ ਬੜਾ ਵੱਡਾ ਜੰਗ ਹੋਇਆ। ਪਹਾੜੀਏ ਦਰਵਾਜ਼ਾ ਤੋੜਨਾ ਚਾਹੁੰਦੇ ਨੇ ਪਰ ਸਤਿਗੁਰਾਂ ਦੇ ਵੀ ਸੂਰਬੀਰ ਬਹਾਦਰ ਯੋਧਿਆਂ ਨੇ ਐਸਾ ਮੁਕਾਬਲਾ ਕੀਤਾ ਕਿ ਲਾਸ਼ਾਂ ਦੇ ਢੇਰ ਲਾ ਦਿੱਤੇ। ਜਦੋਂ ਮਸਤ ਹਾਥੀ ਨੇੜੇ ਆਇਆ ਭਾਈ ਬਚਿੱਤਰ ਸਿੰਘ ਜੀ ਨੇ ਵੇਖਿਆ ਕਿ ਹੁਣ ਸਮਾਂ ਹੈ ਕਿ ਇਸ ਮਸਤ ਹਾਥੀ ਦਾ ਸ਼ਿਕਾਰ ਕੀਤਾ ਜਾਏ, ਨੂੰ ਮਾਰਿਆ ਜਾਏ। ਕਿਲ੍ਹੇ ਦਾ ਦਰਵਾਜ਼ਾ ਖੁਲਵਾਇਆ, ਘੋੜੇ ਤੇ ਸਵਾਰ ਹੋਏ ਬਾਬਾ ਬਚਿੱਤਰ ਸਿੰਘ ਜੀ ਰਣ ਭੂਮੀ ਵਿੱਚ ਆਏ ਨੇ ਔਰ ਘੋੜਾ ਲੈ ਕੇ ਸਿੱਧਾ ਉਸੇ ਮਸਤ ਹਾਥੀ ਦੇ ਨੇੜੇ ਪਹੁੰਚੇ ਨੇ। ਹੱਥ ਵਿੱਚ ਗੁਰੂ ਪਾਤਸ਼ਾਹ ਦਾ ਬਖਸ਼ਿਆ ਹੋਇਆ ਨੇਜਾ, ਬੜੇ ਭਾਰੀ ਬਲ ਦੇ ਨਾਲ ਆਪਣੇ ਸਰੀਰ ਦਾ ਪੂਰਾ ਤਾਣ ਲਾ ਕੇ ਜ਼ੋਰ ਲਾ ਕੇ ਬਾਬਾ ਬਚਿੱਤਰ ਸਿੰਘ ਜੀ ਨੇ ਉਹ ਬਰਛਾ ਉਹ ਨੇਜਾ ਮਾਰਿਆ। ਹਾਥੀ ਦੇ ਮੱਥੇ ਤੇ ਬੱਧਾ ਹੋਇਆ ਫੌਲਾਦ ਦਾ ਜੋ ਤਵਾ ਸੀ ਉਹਨੂੰ ਚੀਰ ਕੇ ਨੇਜਾ ਅੰਦਰ ਜਾ ਵੜਿਆ। ਹਾਥੀ ਦੇ ਮੱਥੇ ਨੂੰ ਚੀਰ ਕੇ ਹਾਥੀ ਦੇ ਮੱਥੇ ਦੇ ਵਿੱਚ ਉਹ ਨੇਜਾ ਜਾ ਵੜਿਆ ਹੈ ਔਰ ਬਾਬਾ ਜੀ ਨੇ ਪੂਰੇ ਬਲ ਦੇ ਨਾਲ ਉਸ ਨੇਜੇ ਨੂੰ ਚਕਚੋਰਿਆ ਤੇ ਹਾਥੀ ਚਿੰਗਾੜਦਾ ਹੋਇਆ ਪਿਛਾਂ ਨੂੰ ਮੂੰਹ ਕਰਕੇ ਦੌੜ ਪਿਆ। ਪਿੱਛੇ ਪਿੱਛੇ ਬਾਬਾ ਬਚਿੱਤਰ ਸਿੰਘ ਜੀ ਉਸੇ ਨੇਜੇ ਦੇ ਨਾਲ ਉਹਨੂੰ ਪ੍ਰੇਰ ਕੇ ਟੋਰਦੇ ਰਹੇ। ਜਿਹੜੇ ਉਹਦੇ ਨਾਲ ਆਏ ਸੀ ਸਾਥੀ ਪਹਾੜੀ ਉਹਨਾਂ ਨੂੰ ਹੀ ਉਹਨੇ ਵੱਢਣਾ ਸ਼ੁਰੂ ਕਰ ਦਿੱਤਾ। ਸੈਫ ਬੱਧੀ ਹੋਈ ਸੀ ਉਹਦੀ ਸੁੰਡ ਦੇ ਨਾਲ, ਉਸੇ ਸੈਫ ਨਾਲ ਪਤਾ ਨੀ ਕਿੰਨੇ ਕੁ ਪਹਾੜੀ ਮਾਰੇ, ਕਈਆਂ ਨੂੰ ਪੈਰਾਂ ਥੱਲੇ ਉਹਨੇ ਦਰੜ ਦਿੱਤਾ। ਇੱਕ ਕਹਾਵਤ ਉੱਥੇ ਅੱਜ ਕੱਲ ਵੀ ਪਹਾੜੀਆਂ ਵਿੱਚ ਕਹੀ ਜਾਂਦੀ ਹੈ ਕਿ ਜਸਵਾਲੀਆਂ ਦਾ ਹਾਥੀ ਮੁੜ ਕਿੜ ਆਪਣਿਆਂ ਨੂੰ ਮਾਰੇ। ਇਹ ਕਹਾਵਤ ਅੱਜ ਵੀ ਉਹਨਾਂ ਪਹਾੜੀਆਂ ਵਿੱਚ ਸੁਣਾਈ ਜਾਂਦੀ ਹੈ, ਕਹੀ ਜਾਂਦੀ ਹੈ ਔਰ ਆਪਣੇ ਹੀ ਸਾਥੀਆਂ ਨੂੰ ਮਾਰਦਾ ਚਲਾ ਜਾ ਰਿਹਾ। ਬਾਬਾ ਬਚਿੱਤਰ ਸਿੰਘ ਜੀ ਉਹਦੇ ਪਿਛਲੇ ਪਾਸੇ ਨੇਜਾ ਮਾਰ ਕੇ ਉਹਨੂੰ ਤੋਰਦੇ ਨੇ ਔਰ ਉਹ ਬੜੇ ਗੁੱਸੇ ਵਿੱਚ ਆ ਕੇ ਰੋਹ ਵਿੱਚ ਇੱਕ ਜ਼ਖਮੀ ਹੈ। ਦੂਜਾ ਪਿੱਛੋਂ ਬਾਬਾ ਬਚਿੱਤਰ ਸਿੰਘ ਜੀ ਬਰਛਾ ਮਾਰਦੇ ਨੇਜਾ ਮਾਰਦੇ ਤੇ ਹੋਰ ਜ਼ਿਆਦਾ ਗੁੱਸੇ ਵਿੱਚ ਆ ਕੇ ਉਹ ਪਹਾੜੀਆਂ ਨੂੰ ਲਤਾੜ ਰਿਹਾ, ਲਥੇਰ ਪਥੇਰ ਕਰ ਰਿਹਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਵੇਖ ਕੇ ਬੜੇ ਖੁਸ਼ ਹੋਏ ਕਿ ਬਾਬਾ ਬਚਿੱਤਰ ਸਿੰਘ ਜੀ ਨੇ ਇਸ ਮਸਤ ਹਾਥੀ ਨੂੰ ਮਾਰ ਮੁਕਾਇਆ ਹੈ, ਮਾਰ ਕੇ ਪਿਛਾਂ ਨੂੰ ਭਜਾ ਦਿੱਤਾ ਹੈ। ਆਓ ਇਸ ਤੋਂ ਅਗਲੇਰਾ ਪ੍ਰਸੰਗ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਾਹਿਬੇ ਕਮਾਲ ਦਸਮੇਸ਼ ਪਾਤਸ਼ਾਹ ਸਰਬੰਸ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਜਸਵਾਰੀ ਨਿਰਪ ਕੇਸਰੀ ਨਿਜ ਕੁੰਚਰ ਅਵਲੋਕ।
ਰਾਜੇ ਜਸਵਾਲੀਏ ਨੇ ਜਿਹਦਾ ਨਾਂ ਰਾਜਾ ਕੇਸਰੀ ਚੰਦ ਹੈ, ਜਸਵਾਲ ਇਹਦੀ ਰਿਆਸਤ ਸੀ, ਉਥੋਂ ਦਾ ਇਹ ਰਾਜਾ ਸੀ। ਰਾਜੇ ਕੇਸਰੀ ਚੰਦ ਨੇ ਆਪਣਾ ਹਾਥੀ ਵੇਖਿਆ, ਉਹਦੀ ਦਸ਼ਾ ਵੇਖੀ ਹੈ, ਉਹਦੀ ਹਾਲਤ ਵੇਖੀ ਹੈ ਕਿ ਜ਼ਖਮੀ ਹੋ ਕੇ ਪਿੱਛੇ ਮੁੜ ਕੇ ਆਇਆ ਔਰ ਆਪਣੇ ਹੀ ਸਾਡੀ ਫੌਜ ਨੂੰ ਹੀ ਮਾਰ ਰਿਹਾ, ਲਤਾੜ ਰਿਹਾ, ਲਥੇਰ ਪਥੇਰ ਕਰ ਰਿਹਾ। ਇਸ ਤਰ੍ਹਾਂ ਰਾਜੇ ਕੇਸਰੀ ਚੰਦ ਨੇ ਆਪਣੇ ਹਾਥੀ ਵੱਲ ਵੇਖਿਆ ਹੈ।
ਸਹਿਨ ਖਪਾਵਤ ਫਿਰਤ ਹੈ ਰਿਦਾ ਤਾਰ ਬਹੁ ਸ਼ੋਕ।
ਮਨ ਦੇ ਵਿੱਚ ਇਹਦੇ ਬੜਾ ਭਾਰੀ ਸ਼ੋਕ ਹੋਇਆ। ਕੇਸਰੀ ਚੰਦ ਦੇ ਮਨ ਦੀਆਂ ਆਸਾਂ ਜਿਵੇਂ ਬੁੱਝ ਗਈਆਂ ਹੁੰਦੀਆਂ, ਇਸ ਤਰ੍ਹਾਂ ਕਹਿ ਲਈਏ ਵੀ ਇਹਦੀਆਂ ਜਿਹੜੀਆਂ ਆਸਾਂ ਉਮੀਦਾਂ ਸੀ ਉਹਨਾਂ ਤੇ ਪਾਣੀ ਫਿਰ ਗਿਆ। ਇਹਨੂੰ ਤਾਂ ਆਪਣੇ ਸਹਾਥੀ ਤੇ ਹੀ ਬੜਾ ਭਰੋਸਾ ਸੀ ਨਾ ਕਿ ਹਾਥੀ ਕਿਲ੍ਹੇ ਦਾ ਦਰਵਾਜ਼ਾ ਤੋੜੇਗਾ, ਪਰ ਜਦੋਂ ਹਾਥੀ ਪਿੱਛੇ ਮੁੜ ਕੇ ਇਹਦੇ ਸਾਥੀਆਂ ਨੂੰ ਹੀ ਮਾਰ ਰਿਹਾ, ਇਹਦੇ ਨਾਲ ਜਿਹੜੇ ਸੂਰਮੇ ਸੀ ਉਹਨਾਂ ਨੂੰ ਹੀ ਖਪਾ ਰਿਹਾ, ਵੇਖ ਕੇ ਰਾਜਾ ਕੇਸਰੀ ਚੰਦ ਬੜਾ ਸ਼ੋਕਾ ਧੁਰ ਹੋਇਆ। ਬੜਾ ਦੁਖੀ ਹੋਇਆ ਹੈ।
ਰਸਾਵਲ ਛੰਦ ਪਦਾਂਤੀ ਖਪਾਏ ਜਿਤੇ ਸੰਗ ਲਾਏ।
ਜਿਹੜੇ ਪੈਦਲ ਸੂਰਮੇ ਸੀ ਨਾ ਨਾਲ ਉਸ ਹਾਥੀ ਦੇ ਆ ਰਹੇ ਸੀ ਉਹਨੂੰ ਪ੍ਰੇਰ ਕੇ ਨਾਲ ਲੈ ਕੇ, ਉਹ ਜਿੰਨੇ ਪੈਦਲ ਸੂਰਮੇ ਸਨ, ਪਦਾਂਤੀ ਕਹਿੰਦੇ ਨੇ ਪੈਦਲ ਚੱਲਣ ਵਾਲੇ, ਜਿਹੜੇ ਪੈਦਲ ਸੂਰਮੇ ਨੇ ਉਹਨਾਂ ਨੂੰ ਇਹ ਹਾਥੀ ਲਤਾੜ ਕੇ ਖਤਮ ਕਰਦਾ ਜਾ ਰਿਹਾ, ਉਹਨਾਂ ਨੂੰ ਵੱਢਦਾ ਚੱਲਿਆ ਜਾ ਰਿਹਾ।
ਰਹੇ ਸ਼ੇਖ ਜੋਈ ਭਜੇ ਤੀ ਰਸੋਈ।
ਉਹੀ ਬਚੇ ਨੇ ਰਣ ਭੂਮੀ ਚ ਜਿਹੜੇ ਭੱਜ ਕੇ ਸੱਜੇ ਖੱਬੇ ਹੋ ਗਏ, ਜਿਨ੍ਹਾਂ ਨੇ ਉਹੀ ਆਪਣੀਆਂ ਜਾਨਾਂ ਬਚਾ ਗਏ, ਜਿਹੜੇ ਇਸ ਹਾਥੀ ਤੋਂ ਦੂਰ ਚਲੇ ਗਏ, ਸੱਜੇ ਖੱਬੇ ਹੋ ਗਏ।
ਔਰ ਹਾਥੀ ਬਿਨਾਸੇ ਜੋ ਸਾਥੀ।
ਇਧਰ ਇੱਕ ਪਾਸਿਓਂ ਤੇ ਹਾਥੀ ਆਪਣੇ ਸਾਥੀਆਂ ਨੂੰ ਮਾਰ ਰਿਹਾ, ਜਿਹੜੇ ਦੇ ਨਾਲ ਦੇ ਸਾਥੀ ਸੀ ਸਿਪਾਹੀ ਸਨ, ਪਹਾੜੀ ਸਿਪਾਹੀ ਸੂਰਮੇ ਸਨ, ਉਹਨਾਂ ਨੂੰ ਇੱਕ ਤਾਂ ਹਾਥੀ ਮਾਰ ਰਿਹਾ, ਵੱਢ ਰਿਹਾ ਹੈ।
ਦੁਤੀ ਔਰ ਸਿੰਘੰ ਜਥਾ ਭੀਮ ਸਿੰਘੰ।
ਉਧਰ ਦੂਜੇ ਪਾਸਿਓਂ ਸਿੰਘਾਂ ਨੇ ਹਮਲਾ ਕਰ ਦਿੱਤਾ, ਇੱਕ ਪਾਸਿਓਂ ਹਾਥੀ ਵੱਢਦਾ ਜਾ ਰਿਹਾ ਸੈਫ ਦੇ ਨਾਲ, ਉਹਨੇ ਭਾਜੜ ਪਾਈ ਹੋਈ ਆ ਪਹਾੜੀਆਂ ਦੇ ਸੂਰਮਿਆਂ ਵਿੱਚ, ਤੇ ਦੂਜੇ ਪਾਸੇ ਨਾਲ ਨਾਲ ਸਤਿਗੁਰਾਂ ਦੇ ਜਿਹੜੇ ਸੂਰਮੇ ਸਿੰਘ ਨੇ ਉਹਨਾਂ ਨੇ ਹਮਲਾ ਬੋਲ ਦਿੱਤਾ। ਉਹ ਬੜੇ ਭਿਆਨਕ ਸਿੰਘ ਵਾਂਗੂ, ਬੱਬਰ ਸ਼ੇਰਾਂ ਵਾਂਗੂ ਹਮਲਾ ਕਰਕੇ ਇਹਨਾਂ ਤੇ ਆਣ ਪਏ ਹਨ।
ਜਮੂ ਪੰਜ ਕਾਈ ਨਹੀਂ ਤੀਰ ਪਾਈ।
ਬਹੁਤ ਸਾਰੀਆਂ ਫੌਜਾਂ ਪਹਾੜੀਆਂ ਦੀਆਂ ਮਾਰ ਮੁਕਾਈਆਂ ਨੇ ਸਤਿਗੁਰਾਂ ਦੇ ਸੂਰਮਿਆਂ ਨੇ, ਔਰ ਉਹ ਹਾਥੀ ਵੀ ਮਾਰ ਰਿਹਾ ਬੜੇ ਸੂਰਮਿਆਂ ਨੂੰ, ਸਿੰਘ ਵੀ ਮਾਰ ਰਹੇ ਨੇ, ਔਰ ਸੈਂਕੜਿਆਂ ਦੀ ਗਿਣਤੀ ਚ ਸੂਰਮੇ ਖਪਾ ਦਿੱਤੇ ਨੇ ਪਹਾੜੀਆਂ ਦੇ, ਜਿਨ੍ਹਾਂ ਅੰਦਰ ਧੀਰਜ ਨਹੀਂ ਵੱਜ ਰਿਹਾ ਲੜਨ ਵਾਸਤੇ।
ਰਹਿਓ ਦੁਰਗ ਲਾਬੇ ਬਣਿਓ ਜੀਵ ਦਾਬੇ।
ਕਿਲਾ ਮਾਰਨਾ ਤਾਂ ਇੱਕ ਪਾਸੇ ਰਹਿ ਗਿਆ ਹੁਣ, ਇਹ ਤਾਂ ਆਏ ਤੇ ਕਿਲਾ ਮਾਰਨ ਸੀ ਵੀ ਲੋਹਗੜ੍ਹ ਮਾਰਾਂਗੇ, ਕਿਲਾ ਮਾਰਨਾ ਤਾਂ ਇੱਕ ਪਾਸੇ ਰਿਹਾ, ਇਹਨਾਂ ਦਾ ਜੀਵਣਾ ਵੀ ਮੁਸ਼ਕਲ ਹੋ ਗਿਆ ਹੁਣ ਪਹਾੜੀਆਂ ਦਾ। ਇਹ ਜਿਹੜੇ ਸਿਪਾਹੀ ਸਨ ਇਹਨਾਂ ਦਾ ਜੀਵਣਾ ਵੀ ਮੁਸ਼ਕਲ ਹੋ ਗਿਆ।
ਗੁਰੂ ਸੈਨ ਥੋੜੀ ਬੜੋ ਕਾਲ ਜੋਰੀ।
ਸਤਿਗੁਰਾਂ ਦੀ ਸੈਨਾ ਭਾਵੇਂ ਥੋੜੀ ਹੈ, ਪਰ ਸਤਿਗੁਰਾਂ ਦੇ ਸੂਰਮੇ ਬੜੇ ਜ਼ੋਰ ਦਾ ਹੱਲਾ ਕਰ ਰਹੇ ਨੇ, ਇਹਨਾਂ ਪਹਾੜੀਆਂ ਤੇ ਬੜੇ ਜ਼ੋਰ ਨਾਲ ਖਾਲਸੇ ਨੇ ਹੱਲਾ ਕੀਤਾ ਹੈ।
ਹਮੈ ਸਾਥ ਲੱਛਾ ਬਿਲੋਕੇ ਪ੍ਰਤੱਛਾ।
ਔਰ ਬੜੇ ਬਹਾਦਰ ਸੂਰਮੇ ਇਹ ਗੱਲ ਸਿੰਘ ਪ੍ਰਤੱਖ ਦੇਖਦੇ ਹਨ ਕਿ ਸਾਡੀ ਸਤਿਗੁਰੂ ਜੀ ਸਹਾਇਤਾ ਕਰ ਰਹੇ ਨੇ, ਸਾਡੇ ਨਾਲ ਨੇ ਸਤਿਗੁਰੂ ਜੀ, ਔਰ ਰਣ ਭੂਮੀ ਦੇ ਵਿੱਚ ਇਹਨਾਂ ਦੁਸ਼ਮਣਾਂ ਨੂੰ ਅਸੀਂ ਮਾਰਦੇ ਚਲੇ ਜਾ ਰਹੇ ਹਾਂ।
ਨਹੀਂ ਜਾਏ ਜਾਨੀ ਭਾਈ ਪੁੰਜ ਹਾਨੀ।
ਸਿੰਘਾਂ ਨੇ ਉਸ ਵੇਲੇ ਬਹੁਤ ਸਾਰੇ ਪਹਾੜੀਏ ਮਾਰ ਦਿੱਤੇ, ਪਹਾੜੀਆਂ ਨੇ ਵੀ ਹੁਣ ਸਮਝ ਲਿਆ ਕਿ ਅਸੀਂ ਕਿਲਾ ਨਹੀਂ ਮਾਰ ਪਾਵਾਂਗੇ। ਜਿਹੜੇ ਉਹ ਪੈਦਲ ਸੂਰਮੇ ਸੀ ਨਾ ਅੱਗੇ ਲਾਏ ਹੋਏ ਹਾਥੀ ਦੇ ਨਾਲ ਨਾਲ, ਉਹਨਾਂ ਨੇ ਸਮਝ ਲਿਆ ਕਿ ਹੁਣ ਅਸੀਂ ਕਿਲਾ ਨਹੀਂ ਜਿੱਤ ਸਕਦੇ, ਇਹ ਕਿਲਾ ਨਹੀਂ ਮਾਰ ਸਕਦੇ। ਏਦਾਂ ਉਹਨਾਂ ਦੇ ਅੰਦਰ ਜਿਹੜਾ ਧੀਰਜ ਸੀ ਉਹ ਖਤਮ ਹੋਇਆ।
ਥਿਰੇ ਨਾ ਪਦਾਂਤੀ ਹਿਰਦੈ ਧੀਰ ਹਾਤੀ।
ਉਹ ਪੈਦਲ ਸੂਰਮੇ ਟਿਕ ਨਹੀਂ ਸਕੇ ਫਿਰ ਗੁਰੂ ਸਾਹਿਬ ਦੇ ਸਿੰਘਾਂ ਦੇ ਸਾਹਮਣੇ, ਹਾਥੀ ਤਾਂ ਮਾਰ ਹੀ ਰਿਹਾ ਸੀ, ਸਿੰਘਾਂ ਨੇ ਵੀ ਚੰਗਾ ਫਾਇਦਾ ਉਠਾਇਆ ਇਸ ਮੌਕੇ ਦਾ। ਉਸ ਵੇਲੇ ਸਿੰਘਾਂ ਨੇ ਵੀ ਜ਼ੋਰ ਦਾ ਹਮਲਾ ਕਰਕੇ ਪਹਾੜੀਆਂ ਨੂੰ ਭਾਜੜਾਂ ਪਾਈਆਂ, ਔਰ ਜਿੰਨੇ ਪਦਾਂਤੀ ਪੈਦਲ ਸੂਰਮੇ ਸਨ ਉਹਨਾਂ ਦੇ ਅੰਦਰ ਦਾ ਧੀਰਜ ਖਤਮ ਹੋਇਆ।
ਤੁਰੰਗਾਨ ਸੈਨਾ ਅਬੈ ਜੁਦ ਐਨਾ।
ਔਰ ਫਿਰ ਇਹਨਾਂ ਨੇ ਹੁਣ ਵੇਖਿਆ ਕਿ ਜਿਹੜੇ ਘੋੜ ਸਵਾਰ ਸੂਰਮੇ ਸੀ ਪਹਾੜੀਆਂ ਦੇ, ਉਹ ਪਿਛਲੇ ਪਾਸੇ ਸੀ, ਅੱਗੇ ਉਹਨਾਂ ਦੇ ਪੈਦਲ ਸੂਰਮੇ ਸੀ, ਪਿੱਛੇ ਜਿਹੜੇ ਸਨ ਉਹ ਘੋੜ ਸਵਾਰ ਸੂਰਮੇ ਸਨ। ਉਹਨਾਂ ਨੇ ਵੇਖਿਆ ਕਿ ਹੁਣ ਕੇਵਲ ਅਸੀਂ ਯੁੱਧ ਕਰ ਸਕਦੇ ਹਾਂ।
ਲਰੋ ਸੰਗ ਲੈ ਕੇ ਚੜੋ ਕੋਟ ਤੈ ਕੇ।
ਕੇਸਰੀ ਚੰਦ ਰਾਜੇ ਨੇ ਮਨ ਚ ਵਿਚਾਰ ਕੀਤੀ ਕਿ ਜਿਹੜੇ ਮੇਰੇ ਪੈਦਲ ਸੂਰਮੇ ਨੇ ਉਹ ਤਾਂ ਮਾਰੇ ਗਏ ਨੇ, ਉਹ ਹੁਣ ਅੱਗੇ ਜਾ ਕੇ ਲੜ ਵੀ ਨਹੀਂ ਸਕਦੇ, ਤੇ ਮੇਰੇ ਨਾਲ ਜਿਹੜੇ ਹੁਣ ਘੋੜ ਸਵਾਰ ਸੂਰਮੇ ਸਿਪਾਹੀ ਨੇ ਇਹਨਾਂ ਨੂੰ ਮੈਂ ਨਾਲ ਲੈ ਕੇ ਜਾਵਾਂ, ਔਰ ਅੱਗੇ ਜਾ ਕੇ ਕਿਲਾ ਜਿੱਤ ਕੇ ਕਿਲੇ ਤੇ ਆਪਣਾ ਨਿਸ਼ਾਨ ਚਲਾਵਾਂ, ਕਿਲੇ ਦੇ ਉੱਤੇ ਮੈਂ ਆਪਣੀ ਫਤਿਹ ਪ੍ਰਾਪਤ ਕਰਾਂ।
ਹਿਰਦੈ ਯੋਂ ਵਿਚਾਰੀ ਸਮੂਹੰ ਹਕਾਰੀ।
ਏਦਾਂ ਦੀ ਵਿਚਾਰ ਕਰਕੇ ਰਾਜੇ ਕੇਸਰੀ ਚੰਦ ਨੇ ਜਿੰਨੀ ਇਹਦੀ ਘੋੜ ਸਵਾਰ ਫੌਜ ਸੀ ਉਸ ਘੋੜ ਸਵਾਰ ਫੌਜ ਨੂੰ ਸਿਪਾਹੀਆਂ ਨੂੰ ਇਹਨੇ ਆਪਣੇ ਕੋਲ ਬੁਲਾਇਆ ਹੈ।
ਬਦੇ ਟੋਲ ਜਿਤੇ ਨਿਰਭੈ ਵੀਰ ਜਿਤੇ,
ਔਰ ਟੋਲੇ ਬੱਧੇ ਹੋਏ ਸਾਰੇ ਸੂਰਮਿਆਂ ਨੇ ਨਿਰਭੈ ਹੋ ਕੇ ਨਿਡਰ ਹੋ ਕੇ ਸਾਰੇ ਸੂਰਮੇ ਬਹਾਦਰ ਯੋਧੇ ਵੱਧ ਕੇ ਅੱਗੇ ਜਾਣ ਵਾਸਤੇ ਤਿਆਰ ਹੋਏ ਨੇ।
ਮਿਲੇ ਹੇਲ ਕਾਲਾ ਛੁੱਟੀ ਬਹੁ ਨਿਜਵਾਲਾ,
ਔਰ ਮਿਲ ਕੇ ਇਹਨਾਂ ਨੇ ਜੋਰ ਦਾ ਹੱਲਾ ਕੀਤਾ ਹੈ ਔਰ ਬੜੇ ਜੋਰ ਦੀਆਂ ਜਵਾਲਾ ਬੰਬਣੀਆਂ ਚੱਲੀਆਂ, ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਗਈਆਂ ਨੇ।
ਤੜਾ ਤੜ ਮਾਚੀ ਕਰਾਲੀ ਸੋਨਾਚੀ,
ਤੜਾ ਤੜ ਕਰਕੇ ਤੜਕ ਦੇ ਕੇ ਗੋਲੀਆਂ ਚੱਲੀਆਂ ਹਨ, ਤੜਫੜ ਕਰਕੇ ਗੋਲੀਆਂ ਦਾ ਜੰਗ ਮਚਿਆ ਹੈ। ਬੜਾ ਕਰਾਲ ਤੇ ਭਿਆਨਕ ਜੰਗ ਦਾ ਮੈਦਾਨ ਬਣ ਗਿਆ ਹੈ।
ਬਕੈ ਮਾਰ ਮਾਰੰਗ ਤੁਰੰਗਾ ਸਵਾਰੰਗ,
ਘੋੜਿਆਂ ਤੇ ਸਵਾਰ ਹੋਏ ਸੂਰਮੇ ਮਾਰ ਲੋ ਮਾਰ ਲੋ ਮਾਰ ਲੋ ਦੀ ਆਵਾਜ਼ ਨਾਲ ਆਕਾਸ਼ ਨੂੰ ਗੁੰਜਾ ਰਹੇ ਨੇ, ਬੜੀ ਉੱਚੀ ਆਵਾਜ਼ ਵਿੱਚ ਬੋਲਦੇ ਹਨ।
ਗਜੰਗ ਘੇਰ ਲੀਨਾ ਸਭੈ ਅਗਰ ਕੀਨਾ,
ਔਰ ਅੱਗੋਂ ਇਹਨਾਂ ਘੋੜ ਸਵਾਰਾਂ ਨੇ ਹਾਥੀ ਨੂੰ ਵੀ ਘੇਰ ਲਿਆ ਕਿ ਹਾਥੀ ਇਹਨਾਂ ਦਾ ਨੁਕਸਾਨ ਕਰ ਰਿਹਾ ਸੀ ਪਹਾੜੀਆਂ ਦਾ। ਘੋੜ ਸਵਾਰ ਆਏ, ਉਹਨਾਂ ਨੇ ਅਗਲੇ ਪਾਸਿਓਂ ਆ ਕੇ ਹਾਥੀ ਨੂੰ ਘੇਰਨ ਦਾ ਯਤਨ ਕੀਤਾ।
ਜਸੋਵਾਰ ਦੇਖਾ ਉਦੇ ਸਿੰਘ ਰੇਖਾ,
ਇੱਧਰ ਰਾਜੇ ਜਸੋ ਵਾਲੀਏ ਨੂੰ ਯਾਨੀ ਕਿ ਕੇਸਰੀ ਚੰਦ ਨੂੰ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਦੀ ਨਿਗਾਹ ਪਈ ਤੇ ਉਹਨਾਂ ਨੇ ਵੇਖਿਆ।
ਪਰਿਓ ਕਾਮ ਮੇਰਾ ਟੁਕਿਓ ਸ਼ਤਰ ਨੇਰਾ,
ਭਾਈ ਉਦੇ ਸਿੰਘ ਜੀ ਨੇ ਵੇਖਿਆ ਕਿ ਕੇਸਰੀ ਚੰਦ ਰਾਜਾ ਨੇੜੇ ਆ ਗਿਆ ਕਿਲੇ ਦੇ। ਮੇਰਾ ਕੰਮ ਸਤਿਗੁਰੂ ਜੀ ਨੇ ਬਣਾ ਦਿੱਤਾ, ਜਿਹੜੇ ਕੰਮ ਵਾਸਤੇ ਗੁਰੂ ਕਲਗੀਧਰ ਜੀ ਨੇ ਮੈਨੂੰ ਥਾਪੜਾ ਦੇ ਕੇ ਭੇਜਿਆ ਉਹ ਕੰਮ ਸਤਿਗੁਰੂ ਜੀ ਨੇ ਮੇਰਾ ਸਵਾਰ ਦਿੱਤਾ ਕਿ ਮੈਂ ਹੁਣ ਉਹ ਕੰਮ ਕਰਨ ਵਾਸਤੇ ਅੱਗੇ ਜਾਵਾਂ।
ਖੁੱਲਿਓ ਕੋਟ ਦੁਆਰਾ ਚਮੂ ਕੋ ਨਿਹਾਰਾ,
ਭਾਈ ਉਦੇ ਸਿੰਘ ਜੀ ਨੇ ਹੁਕਮ ਕੀਤਾ ਦਰਵਾਜ਼ਾ ਖੋਲੋ। ਦਰਵਾਜ਼ਾ ਖੋਲ ਕੇ ਭਾਈ ਉਦੇ ਸਿੰਘ ਜੀ ਬਾਹਰ ਆਏ ਤੇ ਵੈਰੀਆਂ ਦੀ ਫੌਜ ਵੇਖੀ ਹੈ।
ਭਇਓ ਨੇੜੇ ਆਈ ਤੁਫੰਗਾਂ ਚਲਾਈ,
ਔਰ ਜਦੋਂ ਫੌਜ ਨੇੜੇ ਆ ਗਈ ਪਹਾੜੀਆਂ ਦੀ ਤੇ ਨਾਲ ਭਾਈ ਉਦੇ ਸਿੰਘ ਦੇ ਸਿੰਘ ਸਨ, ਸੂਰਮੇ ਸਨ, 500 ਸਿੰਘਾਂ ਦਾ ਜਥਾ ਸੀ ਭਾਈ ਉਦੇ ਸਿੰਘ ਦੇ ਨਾਲ, ਤਿਨਾਂ ਨੇ ਇਕੱਠਿਆਂ ਰਲ ਕੇ ਬੰਦੂਕਾਂ ਦੀਆਂ ਗੋਲੀਆਂ ਦਾਗ ਦਿੱਤੀਆਂ ਹਨ।
ਸਿਰ ਖੰਡੀ ਛੰਦ ਉਦੇ ਸਿੰਘ ਤਬ ਤਾਇਓ ਬਰਛਾ ਹੱਥ ਲੈ,
ਭਾਈ ਉਦੇ ਸਿੰਘ ਜੀ ਦੇ ਹੱਥ ਵਿੱਚ ਬਰਛਾ ਹੈ, ਉਹ ਬਰਛਾ ਲੈ ਕੇ ਭਾਈ ਉਦੇ ਸਿੰਘ ਜੀ ਅੱਗੇ ਵਧਣ ਲੱਗੇ ਹਨ।
ਮੋਰ ਮਨਿੰਦ ਨਚਾਇਓ ਬਾਗੇ ਉਠਾਏ ਕਰ,
ਔਰ ਆਪਣੇ ਘੋੜੇ ਨੂੰ ਮੋਰ ਦੇ ਮਨਿੰਦ ਨਚਾਉਂਦੇ ਨੇ, ਜਿਵੇਂ ਮੋਰ ਪਹਿਲਾਂ ਪਾਉਂਦਾ ਨਾ, ਏਦਾਂ ਭਾਈ ਉਦੇ ਸਿੰਘ ਦਾ ਘੋੜਾ ਪਹਿਲਾਂ ਪਾਉਂਦਾ। ਸਤਿਗੁਰਾਂ ਨੇ ਆਪਣੇ ਖਾਸ ਤਬੇਲੇ ਚੋਂ ਇਹ ਘੋੜਾ ਭਾਈ ਉਦੇ ਸਿੰਘ ਨੂੰ ਬਖਸ਼ਿਆ ਸੀ ਸਵਾਰੀ ਵਾਸਤੇ। ਮੋਰ ਦੇ ਸਮਾਨ ਭਾਈ ਉਦੇ ਸਿੰਘ ਦਾ ਘੋੜਾ ਪਹਿਲਾਂ ਪਾਉਂਦਾ, ਉਹਦੀਆਂ ਬਾਗਾਂ ਢਿੱਲੀਆਂ ਛੱਡੀਆਂ ਨੇ ਚੱਲਣ ਵਾਸਤੇ।
ਲਲਕਾਰ ਤਰਨ ਆਇਓ ਬਾਹਰ ਨਿਕਸ ਕੈ,
ਕਿਲੇ ਵਿੱਚੋਂ ਬਾਹਰ ਨਿਕਲ ਕੇ ਦੁਸ਼ਮਣਾਂ ਨੂੰ ਲਲਕਾਰਦਿਆਂ ਹੋਇਆਂ ਭਾਈ ਉਦੇ ਸਿੰਘ ਜੀ ਬਾਹਰ ਆਏ ਹਨ।
ਜਥਾ ਸ਼ੇਰ ਗਰ ਜਾਇਓ ਦੇਖ ਮਤੰਗ ਗਨ,
ਇਸ ਤਰ੍ਹਾਂ ਹੱਲਾ ਕਰਕੇ ਭਾਈ ਉਦੇ ਸਿੰਘ ਜੀ ਗਰਜ ਕੇ ਆਏ ਨੇ, ਵੰਗਾਰ ਕੇ ਦੁਸ਼ਮਣਾਂ ਨੂੰ ਆਏ ਨੇ। ਕਹਿੰਦੇ ਮਾਨੋ ਜਿਵੇਂ ਕਿਸੇ ਹਾਥੀ ਨੂੰ ਵੇਖ ਕੇ ਬੱਬਰ ਸ਼ੇਰ ਝਪਟ ਮਾਰ ਕੇ ਪੈਂਦਾ ਹੈ ਸ਼ਿਕਾਰ ਕਰਨ ਵਾਸਤੇ, ਏਦਾਂ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਵੱਧ ਕੇ ਆਏ ਹਨ।
ਵਿਚਰਤ ਗਨ ਮਤਵਾਲਾ ਬਾਰਨ ਚੜ ਰਹੀ,
ਔਰ ਉਧਰ ਬਾਹਰ ਜਿਹੜਾ ਹਾਥੀ ਸੀ ਉਹ ਵੀ ਮਤਵਾਲਾ ਹੋਇਆ ਫਿਰ ਰਿਹਾ। ਭਾਈ ਉਦੇ ਸਿੰਘ ਜੀ ਵੀ ਮਸਤ ਹੋਏ, ਜੰਗ ਦੇ ਮੈਦਾਨ ਦੇ ਵਿੱਚ ਆਏ ਹਨ।
ਸ਼੍ਰੋਣਤ ਬਹਿਤ ਵਿਸ਼ਾਲਾ ਆਵਨ ਭੇਦਿਓ,
ਔਰ ਕਹਿੰਦੇ ਉਸ ਵਕਤ ਸ਼੍ਰੋਣ ਵਗਦਾ ਲਹੂ ਵਗਦਾ ਹੈ ਉਸ ਹਾਥੀ ਦੇ ਮੱਥੇ ਵਿੱਚੋਂ।
ਇਤੇ ਉਤ ਫਿਰੈ ਬਿਹਾਲਾ ਦਰੜਤ ਲੋਥ ਗਣ,
ਔਰ ਉਹ ਜਿਹੜਾ ਹਾਥੀ ਹੈ ਜ਼ਖਮੀ ਹੋਇਆ ਮਸਤ ਹੋਇਆ, ਸ਼ਰਾਬ ਉਹਨੂੰ ਬੜੀ ਪਿਆਈ ਹੋਈ ਸੀ, ਦੂਜਾ ਉਹਦੇ ਮੱਥੇ ਦੇ ਉੱਤੇ ਬੜਾ ਡੂੰਘਾ ਜ਼ਖਮ ਲੱਗਾ ਬਾਬੇ ਬਚਿੱਤਰ ਸਿੰਘ ਦੀ ਨਾਗਣੀ ਦਾ,
ਉਹਦੇ ਕਰਕੇ ਉਹ ਪਾਗਲ ਹੋਇਆ ਫਿਰਦਾ ਹਾਥੀ ਤੇ ਨਾਲ ਜਿੰਨੇ ਉਹਦੇ ਸਿਪਾਹੀ ਨੇ ਉਹਨਾਂ ਨੂੰ ਦਰੜਦਾ ਫਿਰਦਾ ਹੈ।
ਫੇਰਤ ਸੁੰਡ ਕਰਾਲਾ ਕਾਟ ਤੇ ਸੁਪਟ ਦਲ,
ਸੁੰਡ ਬੜੀ ਭਿਆਨਕ ਉਹ ਫੇਰਦਾ, ਉਹਦੇ ਨਾਲ ਅੱਗੇ ਸੈਫ ਬੱਧੀ ਹੋਈ ਸੀ ਬੜੀ ਮਜ਼ਬੂਤ, ਕਿਰਪਾਨ ਬੱਧੀ ਹੋਈ, ਸੈਫ ਬੱਧੀ ਹੋਈ, ਉਹ ਜਦੋਂ ਸੁੰਡ ਫੇਰਦਾ ਤੇ ਉਹਦੇ ਨਾਲ ਸੱਜੇ ਖੱਬੇ ਜਦੋਂ ਫੇਰਦਾ ਸੁੰਡ ਨੂੰ, ਕਈ ਸਿਪਾਹੀਆਂ ਨੂੰ ਵੱਢ ਸੁੱਟਦਾ ਹੈ।
ਅੰਮ੍ਰਿਤ ਧੁਨ ਛੰਦ ਥਲ ਥਲ ਦਲ ਖਲ ਪਲ ਪਰਿਓ ਲੋਥ ਉਲੱਥ ਪਲੱਥ,
ਥਾਂ ਥਾਂ ਦੇ ਉੱਤੇ ਉਹਨੇ ਸਾਰੇ ਦਲ ਦੇ ਵਿੱਚ ਖੜਬੜਾਹਟ ਮਚਾ ਕੇ ਰੱਖ ਦਿੱਤੀ ਹੈ। ਹਾਥੀ ਨੇ ਲੋਥਾਂ ਦੇ ਢੇਰਾਂ ਦੇ ਢੇਰ ਲਾਈ ਜਾ ਰਿਹਾ, ਪਲੱਥ ਪਲੱਥ ਕੇ ਸੂਰਮਿਆਂ ਨੂੰ ਸੁੱਟੀ ਜਾ ਰਿਹਾ।
ਜਸਵਾਰੀ ਕੋ ਫਿਰਤ ਹੈ ਹਾਥੀ ਹੱਥ ਪਰ ਮੱਥ,
ਔਰ ਜਸਵਾਲੀਆਂ ਦਾ ਇਹ ਹਾਥੀ ਮਸਤ ਹੋਇਆ ਰਣ ਭੂਮੀ ਦੇ ਵਿੱਚ ਫਿਰ ਰਿਹਾ ਹੈ।
ਹੱਥ ਪਰ ਮਥੱਥ ਕਿਤਨਾ ਪਥੱਤ,
ਔਰ ਕਹਿੰਦੇ ਸਭ ਨੂੰ ਆਪਣੇ ਥੱਲੇ ਮਥਦਾ ਚੱਲਿਆ ਜਾ ਰਿਹਾ, ਕਿਸੇ ਰਸਤੇ ਦੇ ਉੱਤੇ ਟਿਕਦਾ ਨਹੀਂ, ਖਲੋਂਦਾ ਨਹੀਂ।
ਥਿਤ ਜਹਿ ਜੋ ਥੱਤ,
ਜਿੱਥੇ ਜਿੱਥੇ ਵੀ ਸੂਰਮੇ ਉਹਦੇ ਟਿਕੇ ਹੋਏ ਸਨ ਪਹਾੜੀਆਂ ਦੇ, ਉਹਨਾਂ ਨੂੰ ਕੋਲ ਜਾ ਜਾ ਕੇ ਮਾਰਦਾ ਹੈ।
ਥਲ ਥਲ ਗੁਥੱਤ ਥਿਰਤ ਨਾਸ ਥੱਤ ਥਰ ਥਰ ਗੁਥੱਤ,
ਔਰ ਥਾਂ ਥਾਂ ਦੇ ਉੱਤੇ ਦੌੜਿਆ ਜਾਂਦਾ ਹੈ ਔਰ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਖਲੋਂਦਾ, ਤਬਾਹੀ ਕਰਦਾ ਜਾ ਰਿਹਾ ਔਰ ਕਿਤੇ ਹੱਥ ਦੇ ਵਿੱਚ ਨਹੀਂ ਆਉਂਦਾ, ਕਾਬੂ ਵਿੱਚ ਨਹੀਂ ਆਉਂਦਾ।
ਥੰਬਤ ਨਾ ਕੇ ਥੱਤ ਥਿਰ ਥਿਰ ਚਿਤੱਥ,
ਔਰ ਥਾਂ ਤੇ ਇੱਕ ਤੇ ਥੰਮਿਆ ਨਹੀਂ ਜਾਂਦਾ, ਰੋਕਿਆ ਨਹੀਂ ਜਾਂਦਾ, ਚਿੱਥਦਾ ਜਾ ਰਿਹਾ ਪੈਰਾਂ ਥੱਲੇ, ਕਈ ਸਿਪਾਹੀਆਂ ਨੂੰ ਮਿਧਦਾ ਚੱਲਿਆ ਜਾ ਰਿਹਾ।
ਬਪ ਉਪਲ ਥੱਤ ਬਿਸਲ ਚੱਲ ਥੱਥ,
ਔਰ ਬਹੁਤ ਸਾਰਿਆਂ ਬੈਰੀਆਂ ਨੂੰ ਉਥੱਲ ਉਥੱਲ ਕੇ ਸੁੱਟਦਾ ਚੱਲਿਆ ਜਾ ਰਿਹਾ ਹੈ।
ਥੁਰੇ ਨਾਮ ਥੱਤ ਥਗਤ ਪਰੰਗ ਥਲ ਥਲ,
ਔਰ ਜਿਹੜੇ ਬੈਰੀ ਨੇ ਉਹ ਥਰ 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 ਕੰਬ ਰਹੇ ਨੇ, ਇਹਦੇ ਹੱਲੇ ਦੇ ਨਾਲ ਉਹ ਥਰ ਥਰ ਕੰਬ ਰਹੇ ਨੇ, ਔਰ ਪਰ ਇਹ ਨਹੀਂ ਥੱਕਦਾ, ਇਹ ਨਹੀਂ ਰੁਕਦਾ।
ਦੋਹਰਾ ਕਹਿਣ ਲੱਗ ਬਰਨੋ ਕਰੀ ਨੇ ਕਰੀ ਮਾਰ ਇੱਕ ਸਾਰ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਮੈਂ ਕਿੱਥੋਂ ਤੱਕ ਵਰਣਨ ਕਰਾਂ ਕਿ ਉਸ ਮਸਤ ਹਾਥੀ ਨੇ ਕਿੰਨੀ ਕੁ ਮਾਰ ਮਾਰੀ ਹੈ, ਕਿੱਥੋਂ ਤੱਕ ਵਰਣਨ ਕਰਾਂ ਕਿ ਉਹਨੇ ਪਹਾੜੀਆਂ ਦਾ ਕਿੰਨਾ ਨੁਕਸਾਨ ਕੀਤਾ, ਕਿੰਨੇ ਸਿਪਾਹੀ ਸੈਂਕੜਿਆਂ ਦੀ ਗਿਣਤੀ ਵਿੱਚ ਉਹਨੇ ਮਾਰ ਸੁੱਟੇ ਨੇ, ਵੱਢ ਸੁੱਟੇ ਨੇ, ਪੈਰਾਂ ਥੱਲੇ ਦਰੜ ਸੁੱਟੇ ਨੇ। ਭਾਈ ਸਾਹਿਬ ਕਹਿੰਦੇ ਉਸ ਹਾਥੀ ਨੇ ਕਿੰਨੇ ਕੁ ਸੂਰਮੇ ਮਾਰੇ ਨੇ, ਵੈਰੀਆਂ ਦੇ, ਪਹਾੜੀਆਂ ਦੇ, ਆਪਣੇ ਸਾਥੀਆਂ ਨੂੰ ਕਿੰਨਿਆਂ ਕੁ ਨੂੰ ਮਾਰਿਆ, ਉਹਦਾ ਜੰਗ ਕਿੱਥੋਂ ਤੱਕ ਵਰਣਨ ਕਰਕੇ ਸੁਣਾਈਏ।
ਮਰੇ ਹਜ਼ਾਰੋਂ ਸੂਰਮਾ ਖੇਤ ਭਇਓ ਬਿਕਰਾਰ,
ਹਜ਼ਾਰਾਂ ਦੀ ਗਿਣਤੀ ਵਿੱਚ ਸੂਰਮੇ ਮਾਰੇ ਗਏ ਨੇ ਰਣ ਭੂਮੀ ਵਿੱਚ, ਸਾਰੀ ਰਣ ਭੂਮੀ ਹਾਥੀ ਨੇ ਬੜੀ ਵਿਕਰਾਲ ਬਣਾ ਕੇ ਰੱਖ ਦਿੱਤੀ ਹੈ, ਬੜਾ ਵਿਕਰਾਲ ਰੂਪ ਹਾਥੀ ਨੇ ਬਣਾ ਕੇ ਰੱਖ ਦਿੱਤਾ ਹੈ।
ਲਲਿਤ ਪਦ ਛੰਦ ਉਦੇ ਸਿੰਘ ਤਬ ਚਮੂ ਚੀਰ ਸਭ ਕੀ ਨਸ ਬੇਗ ਬਿਲੰਦੰ,
ਇਧਰ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਨੇ ਵੇਖਿਆ ਕਿ ਹੁਣ ਮੌਕਾ ਹੈ ਰਾਜੇ ਕੇਸਰੀ ਚੰਦ ਤੇ ਹਮਲਾ ਕਰਨ ਦਾ, ਹੁਣ ਕਲਗੀਆਂ ਵਾਲੇ ਪਾਤਸ਼ਾਹ ਦਾ ਬਚਨ ਸੱਚ ਕਰਨ ਦਾ ਮੌਕਾ ਹੈ, ਇਹਦਾ ਸਿਰ ਵੱਢਣ ਦਾ ਮੌਕਾ ਰਾਜੇ ਕੇਸਰੀ ਚੰਦ ਦਾ। ਭਾਈ ਸਾਹਿਬ ਭਾਈ ਉਦੇ ਸਿੰਘ ਜੀ ਨੇ ਉਸ ਵੇਲੇ ਜਿੰਨੀ ਫੌਜ ਸੀ ਨਾ ਵੈਰੀਆਂ ਦੀ, ਉਹਨੂੰ ਚੀਰ ਕੇ ਘੋੜੇ ਨੂੰ ਬੜੀ ਤੇਜ਼ੀ ਨਾਲ ਅੱਗੇ ਲੈ ਕੇ ਗਏ ਹਨ।
ਦਬਟਤ ਕਾਟਤ ਦਾਟਤ ਭਟ ਬਹੁ ਸੰਧਾਨੇ ਸਿਮਰਸ ਗੁਰੂ ਸੁਖ ਕੰਦੰ,
ਔਰ ਰਸਤੇ ਦੇ ਵਿੱਚ ਜਿੰਨਾ ਵੀ ਕੋਈ ਜਿਹੜਾ ਵੀ ਕੋਈ ਸਿਪਾਹੀ ਆਉਂਦਾ ਨੂੰ ਦਬਟ ਕੇ ਕੱਟ ਕੇ ਡਾਂਟ ਕੇ ਔਰ ਗੁਰੂ ਸਾਹਿਬ ਜੀ ਦਾ ਨਾਮ ਸਿਮਰ ਕੇ ਭਾਈ ਉਦੇ ਸਿੰਘ ਜੀ ਅੱਗੇ ਵਧਦੇ ਜਾ ਰਹੇ ਨੇ। ਦੁਸ਼ਮਣਾਂ ਦਾ ਜਿਹੜਾ ਦਲ ਹੈ ਉਹਨੂੰ ਚੀਰ ਕੇ, ਕੇਸਰੀ ਚੰਦ ਪਿੱਛੇ ਸੀ ਨਾ, ਉਹਦੇ ਸਿਪਾਹੀ ਅੱਗੇ ਖੜੇ ਸੀ, ਭਾਈ ਉਦੇ ਸਿੰਘ ਜੀ ਉਹਨਾਂ ਸਿਪਾਹੀਆਂ ਨੂੰ ਚੀਰ ਕੇ, ਕਿਸੇ ਨੂੰ ਦਬਕ ਕੇ, ਕਿਸੇ ਨੂੰ ਵੱਢ ਕੇ, ਕਿਸੇ ਨੂੰ ਕੱਟ ਕੇ, ਸਿੱਧਾ ਉਹਦੇ ਵਿੱਚੋਂ ਦੀ ਨਿਕਲ ਕੇ ਕੇਸਰੀ ਚੰਦ ਦੇ ਨੇੜੇ ਜਾ ਰਹੇ ਨੇ।
ਜਹਾਂ ਕੇਸਰੀ ਚੰਦ ਖਰੋਵਾ ਬਾਨਕ ਮਾਨ ਸੰਧਾਨੇ,
ਔਰ ਜਿੱਥੇ ਰਾਜਾ ਕੇਸਰੀ ਚੰਦ ਖੜਾ ਸੀ ਉੱਥੇ ਭਾਈ ਉਦੇ ਸਿੰਘ ਜੀ ਨੇੜੇ ਆ ਪਹੁੰਚੇ ਨੇ, ਤੇ ਕੇਸਰੀ ਚੰਦ ਨੇ ਭਾਈ ਉਦੇ ਸਿੰਘ ਵੱਲ ਵੇਖਿਆ ਕਿ ਮੇਰੇ ਵੱਲ ਆ ਰਿਹਾ ਵੱਧ ਕੇ, ਉਹਨੇ ਆਪਣੀ ਕਮਾਨ ਦੇ ਵਿੱਚ ਤੀਰ ਸੰਧਿਆ ਹੈ, ਉਹਨੇ ਆਪਣੀ ਕਮਾਨ ਦੇ ਵਿੱਚ ਤੀਰ ਜੜਿਆ ਹੈ।
ਪਹੁ ਅਮੈਠ ਤੇ ਅੰਚਤ ਬਲਕਰ ਸਿੰਘਨ ਕੋ ਹਤਹਾਨੇ,
ਔਰ ਬੜੀਆਂ ਪੌਹਾਂ ਚੜਾ ਚੜਾ ਕੇ ਭਾਈ ਉਹਦੇ ਸਿੰਘ ਦੇ ਨਾਲ ਹੋਰ ਵੀ ਕਈ ਸਿੰਘ ਸੀ ਤੇ ਕੇਸਰੀ ਚੰਦ ਆਪਣੀ ਕਮਾਨ ਵਿੱਚ ਤੀਰ ਜੜ ਜੜ ਕੇ ਛੱਡ ਰਿਹਾ ਔਰ ਕਈ ਸਿੰਘਾਂ ਨੂੰ ਜ਼ਖਮੀ ਕਰ ਰਿਹਾ ਆਪਣਿਆਂ ਤੀਰਾਂ ਦੇ ਨਾਲ।
ਤਹਾਂ ਪਹੁੰਚ ਲਲਕਾਰ ਉਥੇ ਰਹੁ ਸਿੰਘ ਅਠਕ ਤੈ ਮਾਰੇ,
ਭਾਈ ਉਹਦੇ ਸਿੰਘ ਜੀ ਉੱਥੇ ਆ ਗਏ ਕੇਸਰੀ ਚੰਦ ਨੂੰ ਆ ਕੇ ਲਲਕਾਰਿਆ, ਠਹਿਰੋ ਕਾਇਰਾ ਗੀਦੀਆ, ਤੂੰ ਮੇਰੇ ਨਾਲ ਦੇ ਕਈ ਸਿੰਘਾਂ ਨੂੰ ਸ਼ਹੀਦ ਕਰ ਚੁੱਕਾ ਹੈ, ਤੂੰ ਮੇਰੇ ਨਾਲ ਦੇ ਕਈ ਸਿੰਘਾਂ ਨੂੰ ਆਪਣੇ ਤੀਰਾਂ ਨਾਲ ਜ਼ਖਮੀ ਕਰ ਚੁੱਕਾ। ਕੇਸਰੀ ਚੰਦ ਹੁਣ ਠਹਿਰ ਜਾ, ਇੱਥੇ ਇਹ ਜਗ੍ਹਾ ਛੱਡ ਕੇ ਦੌੜੀ ਨਾ, ਜੇ ਤੂੰ ਸੂਰਮਾ ਹੈ, ਜੇ ਤੂੰ ਬਹਾਦਰ ਹੈ।
ਸਭ ਕੋ ਪਲਟਾ ਛਿਰਮੋ ਲੈ ਹੋ ਕਾ ਛੋਭ ਤੂੰ ਧਾਰੇ,
ਆ ਕਾਹਦਾ ਛੋਭ ਤੂੰ ਆਪਣੇ ਮਨ ਚ ਧਾਰਨ ਕਰੀ ਬੈਠਾ, ਮੇਰੇ ਨਾਲ ਦੇ ਜਿੰਨੇ ਸਾਥੀਆਂ ਨੂੰ ਤੈ ਮਾਰਿਆ ਉਹਨਾਂ ਸਾਰਿਆਂ ਦੀ ਮੌਤ ਦਾ ਬਦਲਾ ਕੇਸਰੀ ਚੰਦ ਮੈਂ ਹੁਣ ਤੇਰਾ ਸਿਰ ਵੱਢ ਕੇ ਲਵਾਂਗਾ, ਉਹਨਾਂ ਸਾਰੇ ਸਾਥੀਆਂ ਦੀ ਸ਼ਹੀਦੀ ਦਾ ਬਦਲਾ ਹੁਣ ਮੈਂ ਤੇਰੇ ਕੋਲੋਂ ਲਵਾਂਗਾ, ਇੱਕ ਛਿਨ ਵਿੱਚ ਤੇਰੇ ਕੋਲੋਂ ਬਦਲਾ ਲੈ ਲਵਾਂਗਾ।
ਪਿਖਿਓ ਅਚਾਨਕ ਨਿਕਟ ਆਏ ਗੋ ਤੀਛਨ ਪੀਛਨ ਬਾਨਾ,
ਜਦੋਂ ਵੇਖਿਆ ਕਿ ਉਹਦੇ ਸਿੰਘ ਐਨ ਨੇੜੇ ਆ ਗਿਆ ਕੇਸਰੀ ਚੰਦ ਦੇ, ਤੋਂ ਰਾਜੇ ਕੇਸਰੀ ਚੰਦ ਨੇ ਬੜਾ ਤਿੱਖਾ ਤੀਰ ਸੀ ਉਹ ਆਪਣੀ ਕਮਾਨ ਦੇ ਵਿੱਚ ਰੱਖਿਆ ਹੋਇਆ।
ਉਹਦੇ ਸਿੰਘ ਕੇ ਸਨਮੁਖ ਛੋੜਿਓ ਛੂੰਕਿਓ ਸਰਪ ਸਮਾਨਾ,
ਭਾਈ ਉਹਦੇ ਸਿੰਘ ਦੇ ਸਾਹਮਣੇ ਕਰਕੇ ਉਹਨੇ ਉਹ ਤੀਰ ਭਾਈ ਉਹਦੇ ਸਿੰਘ ਨੂੰ ਮਾਰਨ ਵਾਸਤੇ ਚਲਾਇਆ ਕੇਸਰੀ ਚੰਦ ਨੇ, ਜਿਵੇਂ ਉੱਡਣਾ ਸੱਪ ਜਾਂਦਾ ਨਾ ਛੂਕਦਾ ਹੋਇਆ, ਸੱਪ ਵਾਂਗੂ ਛੂਕਦਾ ਹੋਇਆ ਉਹ ਤੀਰ ਭਾਈ ਸਾਹਿਬ ਭਾਈ ਉਹਦੇ ਸਿੰਘ ਜੀ ਵੱਲ ਵੱਧ ਕੇ ਗਿਆ ਹੈ।
ਲਗਿਓ ਖੁਰਗੀਨ ਬਿਖੈ ਨਾ ਸਰਿਓ ਕੁਛ ਤੇਗਾ ਤਬੈ ਨਿਕਾਰਾ,
ਤੇ ਕਹਿੰਦੇ ਉਹ ਜਿਹੜਾ ਤੀਰ ਸੀ ਉਹ ਭਾਈ ਸਾਹਿਬ ਭਾਈ ਉਹਦੇ ਸਿੰਘ ਜੀ ਦੀ ਜਿਹੜੀ ਪੈਰ ਦੀ ਜੁੱਤੀ ਸੀ ਜਿੱਥੇ ਰਕਾਬ ਸੀ ਉੱਥੇ ਆ ਕੇ ਲੱਗਾ, ਭਾਈ ਸਾਹਿਬ ਜੀ ਦਾ ਕੁਝ ਨਹੀਂ ਵਿਗੜਿਆ, ਕਿਉਂਕਿ ਕਲਗੀਧਰ ਜੀ ਨੂੰ ਬੇਨਤੀ ਕਰਕੇ ਗਏ ਸੀ ਭਾਈ ਉਹਦੇ ਸਿੰਘ ਮਹਾਰਾਜ ਸਿਰ ਮੈਂ ਵੱਢ ਲਿਆਵਾਂਗਾ ਕੇਸਰੀ ਚੰਦ ਦਾ, ਪਰ ਮਹਾਰਾਜ ਉੱਥੇ ਤੱਕ ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਰੱਖਿਆ ਜੇ ਕਿ ਮੈਂ ਜ਼ਖਮੀ ਨਾ ਹੋਵਾਂ। ਤੋ ਭਾਈ ਉਹਦੇ ਸਿੰਘ ਨੂੰ ਤੀਰ ਤਾਂ ਮਾਰਿਆ ਕੇਸਰੀ ਚੰਦ ਨੇ, ਉਹ ਖੁਰਗੀਨ ਵਿੱਚ ਲੱਗਾ ਭਾਈ ਸਾਹਿਬ ਭਾਈ ਉਹਦੇ ਸਿੰਘ ਜੀ ਦਾ ਕੁਝ ਵੀ ਵਾਲ ਵੀ ਵਿੰਗਾ ਨਹੀਂ ਹੋਇਆ। ਉਸ ਵਕਤ ਭਾਈ ਉਹਦੇ ਸਿੰਘ ਜੀ ਨੇ ਆਪਣਾ ਤੇਗਾ ਫੁਲਾ ਦਾ, ਇਹ ਤੇਗਾ ਗੁਰੂ ਕਲਗੀਧਰ ਨੇ ਬਖਸ਼ਿਆ ਸੀ ਭਾਈ ਉਹਦੇ ਸਿੰਘ ਨੂੰ, ਬੜਾ ਕੀਮਤੀ ਤੇਗਾ ਸੀ, ਫੁਲਾਦ ਦਾ ਬਣਿਆ ਹੋਇਆ ਤੇਗਾ ਸੀ, ਉਹ ਤੇਗਾ ਭਾਈ ਉਹਦੇ ਸਿੰਘ ਨੇ ਆਪਣੇ ਮਿਆਨ ਚੋਂ ਕੱਢਿਆ ਹੈ।
ਦੜਬੜਾਏ ਘੋੜੇ ਕਹੋ ਆਇਓ ਨਿਕਟ ਹੋਏ ਕਰ ਝਾਰਾ,
ਦੜਬੜਾ ਕੇ ਘੋੜੇ ਨੂੰ ਅੱਗੇ ਟੋਰ ਕੇ ਐਨ ਨੇੜੇ ਆ ਗਏ, ਕੇਸਰੀ ਚੰਦ ਵੀ ਘੋੜੇ ਤੇ ਬੈਠਾ ਸੀ ਤੇ ਕੇਸਰੀ ਚੰਦ ਦੇ ਕੋਲ ਆ ਕੇ ਭਾਈ ਸਾਹਿਬ ਭਾਈ ਉਹਦੇ ਸਿੰਘ ਜੀ ਨੇ
ਕੁੰਡਲ ਸਹਿਤ ਸ਼ੁਭਤ ਮੁਖ ਮੰਡਲ ਸਿਰ ਤੋਂ ਕਾਟ ਉਤਾਰਾ,
ਉਸ ਤੇਗੇ ਦਾ ਵਾਰ ਕੀਤਾ ਕਲਗੀਧਰ ਦਾ ਨਾਂ ਲੈ ਕੇ, ਵਾਰ ਕਰਨ ਦੀ ਦੇਰੀ ਸੀ ਕਿ ਕੇਸਰੀ ਚੰਦ ਦਾ ਸਿਰ ਵੱਢ ਕੇ ਜ਼ਮੀਨ ਤੇ ਸੁੱਟ ਦਿੱਤਾ। ਕੰਨਾਂ ਵਿੱਚ ਕੁੰਡਲ ਪਾਏ ਹੋਏ ਸੀ ਕੇਸਰੀ ਚੰਦ ਨੇ, ਉਹ ਕੁੰਡਲਾਂ ਸਹਿਤ ਇਹਦਾ ਜਿਹੜਾ ਮੁੱਖ ਮੰਡਲ ਸੀ ਸਿਰ ਸੀ ਰਾਜੇ ਕੇਸਰੀ ਚੰਦ ਦਾ, ਉਹ ਭਾਈ ਉਹਦੇ ਸਿੰਘ ਨੇ ਤੇਗ ਦਾ ਇੱਕੋ ਹੀ ਵਾਰ ਕੀਤਾ, ਤੇਗੇ ਦਾ ਵਾਰ ਕਰਕੇ ਇਹਦਾ ਸਿਰ ਵੱਢ ਕੇ ਨਾਲ ਹੀ ਸੁੱਟ ਦਿੱਤਾ।
ਧਰ ਪਰ ਧਰ ਤਤਕਾਲ ਪਰਿਓ ਗਿਰ ਮਹਾਸ਼ਤਰ ਕੋ ਮਾਰਾ,
ਔਰ ਇਹਦਾ ਜਿਹੜਾ ਧੜ ਸੀ ਕੇਸਰੀ ਚੰਦ ਦਾ ਉਸੇ ਵਕਤ ਘੋੜੇ ਤੋਂ ਥੱਲੇ ਜ਼ਮੀਨ ਤੇ ਡਿੱਗ ਪਿਆ, ਜ਼ਮੀਨ ਤੇ ਜਾ ਪਿਆ। ਇੱਦਾਂ ਜਿਹੜਾ ਸਭ ਤੋਂ ਵੱਡਾ ਸ਼ਤਰੂ ਸੀ ਪਹਾੜੀ ਰਾਜਿਆਂ ਵਿੱਚ, ਉਸ ਵੱਡੇ ਦੁਸ਼ਮਣ ਨੂੰ ਵੱਡੇ ਸ਼ਤਰੂ ਨੂੰ, ਇਹ ਪਹਾੜੀ ਰਾਜਿਆਂ ਦਾ ਥੰਮ ਸੀ ਕੇਸਰੀ ਚੰਦ, ਇਹਦੇ ਬਲ ਕਰਕੇ ਹੀ ਸਾਰੇ ਪਹਾੜੀ ਰਾਜੇ ਲੜ ਰਹੇ ਸਨ, ਉਹ ਵੱਡਾ ਥੰਮ ਹੀ ਪੁੱਟ ਦਿੱਤਾ ਭਾਈ ਉਹਦੇ ਸਿੰਘ ਨੇ ਇਸ ਵੱਡੇ ਸ਼ਤਰੂ ਨੂੰ, ਦੁਸ਼ਮਣ ਨੂੰ ਰਣ ਭੂਮੀ ਵਿੱਚ ਮਾਰ ਕੇ ਸੁੱਟ ਦਿੱਤਾ ਹੈ।
ਸਿਮਰ ਬਾਕ ਗੁਰ ਕੋ ਉਰ ਤਿਸ ਛਿਨ ਨੇਜੇ ਸੀਸ ਪਰੋਵਾ,
ਸਤਿਗੁਰੂ ਜੀ ਦਾ ਵਚਨ ਚੇਤੇ ਕੀਤਾ ਭਾਈ ਉਹਦੇ ਸਿੰਘ ਨੇ ਕਿ ਕਲਗੀਧਰ ਨੇ ਕਿਹਾ ਸੀ ਕਿਹੜਾ ਸਿੰਘ ਜਾਏਗਾ ਜਿਹੜਾ ਕੇਸਰੀ ਚੰਦ ਦਾ ਸਿਰ ਵੱਢ ਕੇ ਸਾਡੇ ਚਰਨਾਂ ਚ ਲਿਆਏਗਾ। ਬਚਨ ਯਾਦ ਆ ਗਿਆ ਵੀ ਸਤਿਗੁਰਾਂ ਨੇ ਕਿਹਾ ਸੀ ਵੀ ਵੱਢ ਕੇ ਸਿਰ ਲੈ ਕੇ ਆਉਣਾ ਨਾਲ। ਮਹਾਰਾਜ ਜੀ ਦੇ ਬਚਨਾਂ ਨੂੰ ਯਾਦ ਕਰਕੇ ਭਾਈ ਸਾਹਿਬ ਦੇ ਹੱਥ ਵਿੱਚ ਨੇਜਾ ਸੀ, ਉਹ ਵੀ ਨੇਜਾ ਗੁਰੂ ਕਲਗੀਧਰ ਨੇ ਬਖਸ਼ਿਆ ਸੀ ਭਾਈ ਉਦੇ ਸਿੰਘ ਨੂੰ। ਉਸ ਨੇਜੇ ਦੇ ਵਿੱਚ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਨੇ ਕੇਸਰੀ ਚੰਦ ਦਾ ਸਿਰ ਜਿਹੜਾ ਜ਼ਮੀਨ ਤੇ ਡਿੱਗਾ ਸੀ ਉਹਨੂੰ ਉਹਦੇ ਵਿੱਚ ਪਾ ਲਿਆ, ਨੇਜੇ ਦੇ ਵਿੱਚ ਉਹਦਾ ਸਿਰ ਪਰੋ ਕੇ ਲੈ ਲਿਆ।
ਲੇ ਹਟ ਚਲਿਓ ਗਇਓ ਗੜ ਅੰਤਰ ਹਾਹਾਕਾਰ ਸੋ ਹੁਆ।
ਕੇਸਰੀ ਚੰਦ ਦਾ ਸਿਰ ਵੱਢ ਕੇ ਨੇਜੇ ਤੇ ਟੰਗ ਕੇ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਉਹਨਾਂ ਸਾਰੇ ਪਹਾੜੀਆਂ ਦੇ ਵਿੱਚੋਂ ਨਿਕਲ ਕੇ ਬੜੀ ਬਹਾਦਰੀ ਨਾਲ ਬੜੀ ਸੂਰਵੀਰਤਾ ਦੇ ਨਾਲ ਕਿਲੇ ਲੋਹਗੜ੍ਹ ਦੇ ਵਿੱਚ ਆ ਪਹੁੰਚੇ ਨੇ ਤੇ ਉਧਰ ਦੁਸ਼ਮਣਾਂ ਵਿੱਚ ਹਾਹਾਕਾਰ ਮੱਚ ਗਈ ਹੈ, ਵੈਰੀਆਂ ਦੇ ਦਲ ਦੇ ਵਿੱਚ ਹਾਹਾਕਾਰ ਮੱਚ ਗਈ ਹੈ ਕਿ ਇੰਨਾ ਦਲੇਰ ਸਿੰਘ ਕਿ ਸਾਡੇ ਏਡੇ ਮਹਾਨ ਰਾਜੇ ਦਾ ਸਿਰ ਵੱਢ ਵੀ ਦਿੱਤਾ, ਵੱਢਿਆ ਹੀ ਨਹੀਂ ਵੱਢ ਕੇ ਨੇਜੇ ਦੇ ਉੱਤੇ ਟੰਗ ਕੇ ਸਾਡੇ ਵਿੱਚੋਂ ਲੈ ਕੇ ਜਾ ਰਿਹਾ। ਐਸੀ ਹਾਹਾਕਾਰ ਦੁਸ਼ਮਣਾਂ ਵਿੱਚ ਮੱਚ ਗਈ।
ਮਨੋ ਅੰਧ ਪੇ ਸਕਲ ਪਹਾੜੀ ਪਿੱਛੇ ਮਰਿਓ ਬਿਲੋਕਾ।
ਕਹਿੰਦੇ ਮਾਨੋ ਜਿੰਨੇ ਪਹਾੜੀਏ ਸੀ ਅੰਨੇ ਹੀ ਹੋ ਗਏ। ਉਹ ਚਾਹੁੰਦੇ ਸੀ ਭਾਈ ਉਹਦੇ ਸਿੰਘ ਤੇ ਹਮਲਾ ਕਰਨਾ ਪਰ ਕਰ ਨਹੀਂ ਸਕੇ, ਪਿਛਲੇ ਪਾਸੇ ਨਿਗਾਹ ਮਾਰੀ ਤੇ ਰਾਜਾ ਕੇਸਰੀ ਚੰਦ ਵੱਢਿਆ ਪਿਆ, ਉਹ ਜ਼ਮੀਨ ਤੇ ਡਿੱਗਿਆ ਪਿਆ ਉਹਨਾਂ ਨੇ ਵੇਖਿਆ ਹੈ।
ਬਾਨ ਕਮਾਨ ਸਹਿਤ ਧਰ ਪਰ ਧਰ ਵਧਿਓ ਸ਼ਬਨ ਮੈਂ ਸ਼ੁਕਾ।
ਔਰ ਉਹਦੇ ਹੱਥ ਵਿੱਚ ਬਾਣ ਫੜਿਆ ਕਮਾਨ ਫੜੀ ਹੋਈ ਤੇ ਜ਼ਮੀਨ ਦੇ ਉੱਤੇ ਧੜ ਪਿਆ, ਸਿਰ ਕੋਈ ਨੀ ਕੇਸਰੀ ਚੰਦ ਦਾ ਸਿਰ ਭਾਈ ਉਹਦੇ ਸਿੰਘ ਜੀ ਲੈ ਗਏ ਨੇਜੇ ਚ ਪਰੋ ਕੇ ਤੇ ਕੱਲਾ ਧੜ ਹੀ ਪਿਆ ਜ਼ਮੀਨ ਦੇ ਉੱਤੇ। ਔਰ ਉਹ ਧੜ ਜਿਹੜਾ ਜ਼ਮੀਨ ਦੇ ਉੱਤੇ ਪਿਆ ਹੋਇਆ ਉਹ ਵੇਖਿਆ ਹੱਥ ਵਿੱਚ ਬਾਣ ਵੀ ਫੜਿਆ ਕੇਸਰੀ ਚੰਦ ਨੇ, ਕਮਾਨ ਵੀ ਫੜੀ ਹੋਈ ਹੈ ਤੇ ਜ਼ਮੀਨ ਤੇ ਧੜ ਪਿਆ ਹੋਇਆ ਮਿੱਟੀ ਵਿੱਚ ਗਰਕ ਹੋਇਆ ਪਿਆ।
ਨਿਕ ਸਖਾਲਸਾ ਲੋਹਗੜੀ ਤੇ ਹਿੱਲਾ ਮਾਰ ਉਤਾਰਾ।
ਹੁਣ ਸਿੰਘਾਂ ਨੇ ਵੇਖਿਆ ਵੀ ਕੇਸਰੀ ਚੰਦ ਮਾਰਿਆ ਗਿਆ, ਫੌਜ ਦਾ ਮਨੋਬਲ ਟੁੱਟ ਗਿਆ, ਪਹਾੜੀਆਂ ਦਾ ਮਨੋਬਲ ਟੁੱਟ ਗਿਆ, ਹੁਣ ਹਮਲਾ ਕਰਨ ਦਾ ਸਮਾਂ। ਸਿੰਘ ਸਾਰੇ ਨਿਕਲ ਆਏ ਕਿਲੇ ਦੇ ਵਿੱਚੋਂ ਇਕੱਠੇ ਹੋ ਕੇ ਲੋਹਗੜ੍ਹ ਵਿੱਚੋਂ, ਔਰ ਬੜੇ ਜ਼ੋਰ ਦਾ ਆ ਕੇ ਹਮਲਾ ਪਹਾੜੀਆਂ ਤੇ ਕੀਤਾ, ਬੜੇ ਜ਼ੋਰ ਦਾ ਹੱਲਾ ਸਿੰਘਾਂ ਨੇ ਕੀਤਾ ਹੈ।
ਮੋਕਮ ਸਿੰਘ ਪਹੁੰਚਿਓ ਛਿਨ ਮੈਂ ਖੜਗ ਦੁਰਦ ਕੈ ਚਾਰਾ।
ਔਰ ਭਾਈ ਸਾਹਿਬ ਭਾਈ ਮੋਕਮ ਸਿੰਘ ਜੀ ਬੜੀ ਬਹਾਦਰੀ ਨਾਲ ਬੜੀ ਸੂਰਬੀਰਤਾ ਦੇ ਨਾਲ ਵੱਧ ਕੇ ਆਏ ਔਰ ਆਪਣੇ ਤੇਗੇ ਦਾ ਵਾਰ ਹਾਥੀ ਉੱਤੇ ਝਾੜਿਆ ਹੈ।
ਕੱਟੀ ਸੁੰਡ ਬਾਵਰ ਹੋਏ ਭਾਗੇ ਔਰਸ ਤਦਰਵ ਜਾਈ।
ਕਹਿੰਦੇ ਜਿਹੜਾ ਹਾਥੀ ਸੀ ਉਹਦੀ ਸੁੰਡ ਕੱਟ ਦਿੱਤੀ, ਪਹਿਲਾਂ ਤਾਂ ਵੱਢ ਰਿਹਾ ਸੀ ਹਾਥੀ, ਜਦੋਂ ਭਾਈ ਮੋਹਕਮ ਸਿੰਘ ਜੀ ਆਏ ਕਿ ਹਾਥੀ ਦੀ ਸੁੰਡ ਵੱਢ ਦਿੱਤੀ ਆ ਕੇ, ਔਰ ਆ ਕੇ ਹਾਥੀ ਦੀ ਜਦੋਂ ਸੁੰਡ ਵੱਢੀ ਭਾਈ ਮੋਹਕਮ ਸਿੰਘ ਹੋਣਾ ਨੇ, ਹਾਥੀ ਚੰਗਾੜਦਾ ਪਾਗਲ ਹੋਇਆ ਉੱਥੋਂ ਸਤਲੁਜ ਦਰਿਆ ਵੱਲ ਨੂੰ ਭੱਜ ਗਿਆ।
ਹਟੇ ਪਹਾੜੀ ਹਾਰੀ ਧੀਰਜ ਸਿੰਘਾਂ ਨਾ ਮਾਰ ਮਚਾਈ।
ਉਧਰ ਜਾ ਕੇ ਉਹ ਮਰ ਗਿਆ, ਉੱਥੇ ਜਾ ਕੇ ਹਾਥੀ ਦੀ ਮੌਤ ਹੋ ਗਈ, ਔਰ ਇਧਰ ਜਿਹੜੇ ਪਹਾੜੀਏ ਸਨ ਇਹ ਪਿਛਾਂ ਨੂੰ ਹਟ ਗਏ, ਧੀਰਜ ਆਪਣਾ ਹਾਰ ਗਏ, ਸਿੰਘਾਂ ਨੇ ਬੜੀ ਭਿਆਨਕ ਮਾਰ ਮਚਾਈ ਹੈ।
ਹਿੰਮਤ ਸਿੰਘ ਸਾਹਿਬ ਸਿੰਘ ਪਹੁੰਚੇ ਅਰੇ ਜੋ ਕਾਟੇ ਜੋਦਾ।
ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਵੀ ਇੰਨੇ ਨੂੰ ਉੱਥੇ ਆ ਪਹੁੰਚੇ, ਜਿਹੜਾ ਜਿਹੜਾ ਵੀ ਪਹਾੜੀ ਸੂਰਮਾ ਸਿੰਘਾਂ ਦੇ ਸਾਹਮਣੇ ਅੜਿਆ ਇਹਨਾਂ ਨੇ ਕੱਟ ਸੁੱਟਿਆ ਵੱਢ ਸੁੱਟਿਆ।
ਮਨੋ ਸ਼ੇਰ ਨਿਰਭੈ ਵਿਚਰਨ ਤੇ ਰਕਤ ਨੇਤਰ ਕਰ ਕਰੋਦਾ।
ਕਹਿੰਦੇ ਮਾਨੋ ਜਿਵੇਂ ਬੱਬਰ ਸ਼ੇਰ ਜੰਗਲ ਦੇ ਵਿੱਚ ਨਿਰਭੈ ਹੋ ਕੇ ਫਿਰਦਾ ਨਾ, ਉਹਨੂੰ ਕਿਸੇ ਦਾ ਖੌਫ ਜਾਂ ਡਰ ਨਹੀਂ ਹੁੰਦਾ, ਏਦਾਂ ਬੱਬਰ ਸ਼ੇਰਾਂ ਵਾਂਗੂ ਸਤਿਗੁਰਾਂ ਦੇ ਸੂਰਮੇ ਰਣ ਭੂਮੀ ਵਿੱਚ ਨਿਡਰ ਹੋ ਕੇ ਫਿਰ ਰਹੇ ਨੇ, ਅੱਖਾਂ ਗੁੱਸੇ ਨਾਲ ਲਾਲ ਸੁਰਖ ਨੇ, ਭੌਹਾਂ ਚੜੀਆਂ ਹੋਈਆਂ ਨੇ ਸੂਰਮਿਆਂ ਬਹਾਦਰਾਂ ਯੋਧਿਆਂ ਦੀਆਂ।
ਨਾਹਰ ਸਿੰਘ ਅਰ ਸ਼ੇਰ ਸਿੰਘ ਜੁਗ ਤਰਵਾਰੈ ਚਮਕਾਈ।
ਭਾਈ ਨਾਹਰ ਸਿੰਘ ਜੀ ਭਾਈ ਸ਼ੇਰ ਸਿੰਘ ਜੀ ਇਹ ਕਿਲ੍ਹਾ ਲੋਹਗੜ੍ਹ ਦੀ ਰਖਵਾਲੀ ਕਰਦੇ ਸਨ, ਇਹ ਵੀ ਅੱਗੇ ਆਏ ਕਿਲੇ ਵਿੱਚੋਂ ਬਾਹਰ ਨਿਕਲ ਕੇ, ਇਹਨਾਂ ਦੋਹਾਂ ਨੇ ਵੀ ਆ ਕੇ ਆਪਣੀਆਂ ਤਲਵਾਰਾਂ ਚਮਕਾਈਆਂ ਹਨ।
ਚਲੈ ਤੁਫੰਗ ਹਜ਼ਾਰੋਂ ਰਿਪਕੀ ਸਤਗੁਰ ਭਏ ਸਹਾਈ।
ਹਾਲਾਂਕਿ ਪਹਾੜੀਆਂ ਦੀਆਂ ਕਈ ਬੰਦੂਕਾਂ ਚੱਲ ਰਹੀਆਂ ਸੀ, ਕਈ ਗੋਲੀਆਂ ਚੱਲ ਰਹੀਆਂ ਸੀ, ਪਰ ਸਤਿਗੁਰੂ ਜੀ ਨੇ ਇਹੋ ਜਿਹੀ ਸਹਾਇਤਾ ਕੀਤੀ ਕਿ ਉਹਨਾਂ ਦੀਆਂ ਸੈਂਕੜੇ ਗੋਲੀਆਂ ਚੱਲਦੀਆਂ, ਇੱਧਰ ਸਿੰਘਾਂ ਦਾ ਵਾਲ ਵਿੰਗਾ ਨਹੀਂ ਹੁੰਦਾ। ਸਿੰਘਾਂ ਨੂੰ ਆ ਕੇ ਉਹ ਗੋਲੀਆਂ ਨਹੀਂ ਵੱਜਦੀਆਂ। ਇਹੋ ਜੀ ਸਹਾਇਤਾ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਸਿੰਘਾਂ ਦੀ ਕੀਤੀ ਹੈ।
ਨਿਰਭੈ ਖਾਲਸਾ ਸ਼ਤਰਨ ਦਲ ਮੈਂ ਘਾਇਲ ਲੈ ਤੇ ਉਠਾਈ।
ਨਿਰਭੈ ਹੋ ਕੇ ਖਾਲਸਾ ਦੁਸ਼ਮਣਾਂ ਦੇ ਦਲ ਵਿੱਚ ਜਾ ਕੇ ਆਪਣੇ ਜਿਹੜੇ ਘਾਇਲ ਸੂਰਮੇ ਨੇ ਜ਼ਖਮੀ ਨੇ ਉਹਨਾਂ ਨੂੰ ਛੇਤੀ ਨਾਲ ਚੁੱਕ ਕੇ ਕਿਲੇ ਲੋਹਗੜ੍ਹ ਵਿੱਚ ਲੈ ਆਉਂਦੇ ਨੇ।
ਵਧੈ ਅਗਰ ਰੁੱਧ ਕਰੈ ਪਹਾੜੀ ਫਤਿਹ ਜੰਗ ਤੇ ਪਾਈ।
ਔਰ ਜਿਹੜਾ ਪਹਾੜੀ ਅੱਗੇ ਵੱਧ ਕੇ ਆਉਂਦਾ ਉਹਨਾਂ ਪ੍ਰਹਾਰ ਕਰਕੇ ਉਹਨੂੰ ਮਾਰ ਦਿੰਦੇ ਨੇ। ਅੱਜ ਦਾ ਜਿਹੜਾ ਇਹ ਜੰਗ ਹੋਇਆ ਇਸ ਜੰਗ ਵਿੱਚ ਗੁਰੂ ਖਾਲਸੇ ਨੇ ਫਤਿਹ ਪ੍ਰਾਪਤ ਕੀਤੀ ਹੈ, ਜਿੱਤ ਪ੍ਰਾਪਤ ਕੀਤੀ ਹੈ। ਅੱਜ ਦੇ ਇਸ ਜੰਗ ਦੇ ਵਿੱਚ ਗੁਰੂ ਖਾਲਸੇ ਦੀ ਫਤਿਹ ਹੋਈ ਹੈ।
ਭਇਓ ਖੇਤ ਦਾਰੁਨ ਬ੍ਰੈਸ਼ੋਨਤ ਜੈ ਲੋਥੈ ਸਮਦਾਈ।
ਬੜਾ ਭਿਆਨਕ ਦਾਰੁਨ ਖੇਤ ਬਣਿਆ ਹੋਇਆ ਰਣ ਭੂਮੀ ਦਾ, ਜੰਗ ਦਾ ਮੈਦਾਨ ਬੜਾ ਭਿਆਨਕ ਤੇ ਵਿਕਰਾਲ ਹੈ। ਲੋਥਾਂ ਹੀ ਲੋਥਾਂ ਦੂਰ ਤੱਕ ਖਿੰਡੀਆਂ ਹੋਈਆਂ ਨਜ਼ਰ ਆਉਂਦੀਆਂ ਹਨ।
ਕਾਕ ਗਿਰਜਿਆ ਮਿਖ ਭਖ ਕੰਕਨ ਬ੍ਰਿੰਦ ਜੋਗਨੀ ਆਈ।
ਔਰ ਕਈ ਕਾਂ ਗਿਰਜਾਂ ਇੱਲਾਂ ਮਾਸ ਖਾਣ ਵਾਸਤੇ ਉੱਥੇ ਆ ਪਹੁੰਚੀਆਂ ਨੇ। 64 ਜੋਗਣੀਆਂ ਇਹ ਵੀ ਆ ਪਹੁੰਚੀਆਂ ਨੇ। ਗਲਾਂ ਵਿੱਚ ਵਾਲ ਇਹਨਾਂ ਦੇ ਲਟਕ ਰਹੇ ਨੇ, ਹੱਥਾਂ ਵਿੱਚ ਨਾ ਜੋਗਣੀਆਂ ਨੇ ਖੱਪਰ ਫੜੇ ਹੋਏ ਨੇ। ਔਰ ਉਹਨਾਂ ਖੱਪਰਾਂ ਦੇ ਵਿੱਚ ਭਰ ਭਰ ਕੇ ਸੂਰਮਿਆਂ ਦਾ ਲਹੂ ਪੀਂਦੀਆਂ ਨੇ। ਬੜਾ ਵਿਕਰਾਲ ਰੂਪ ਹੈ ਇਹਨਾਂ ਦਾ ਖਾਲਸਾ ਜੀ। ਇਹ ਜੰਗ ਦਾ ਭਿਆਨਕ ਰਸ ਵਰਣਨ ਹੋ ਰਿਹਾ। ਜੰਗ ਦੇ ਮੈਦਾਨ ਵਿੱਚ ਰੁਦਰ ਰਸ ਭਿਆਨਕ ਰਸ ਤੇ ਵੀਰ ਰਸ ਵਰਤਦਾ ਹੈ। ਇਹਨੂੰ ਭਿਆਨਕ ਰਸ ਕਹਿੰਦੇ ਨੇ। ਇਹ ਜਿਹੜੀਆਂ ਜੋਗਣੀਆਂ ਆਉਂਦੀਆਂ ਨੇ ਜੰਗ ਦੇ ਮੈਦਾਨ ਨੂੰ ਹੋਰ ਜ਼ਿਆਦਾ ਵਿਕਰਾਲ ਕਰ ਦਿੰਦੀਆਂ ਨੇ, ਹੋਰ ਜ਼ਿਆਦਾ ਭਿਆਨਕ ਬਣਾ ਦਿੰਦੀਆਂ ਨੇ। ਇਹ ਆਈਆਂ ਨੇ ਆ ਕੇ ਖੂਨ ਪੀ ਰਹੀਆਂ ਨੇ ਸੂਰਮਿਆਂ ਦਾ।
ਕਲਗੀ ਧਰ ਵਿਕਸਤ ਕਹਿ ਬਾਤਨ ਬੈਠੇ ਪਿਖੇ ਤਮਾਸ਼ਾ।
ਇੱਧਰ ਕਲਗੀ ਧਰ ਜੀ ਉੱਚੇ ਦਮਦਮੇ ਤੇ ਬੈਠੇ ਸਾਰਾ ਜੰਗ ਵੇਖ ਰਹੇ ਸੀ। ਮਹਾਰਾਜ ਜੀ ਬੈਠੇ ਬੜਾ ਹੱਸੇ ਮੁਸਕੁਰਾਏ ਤੇ ਮੁਸਕੁਰਾ ਕੇ ਨਾਲ ਖੜੇ ਜਿਹੜੇ ਸਿੰਘ ਸਨ ਉਹਨਾਂ ਨਾਲ ਮਹਾਰਾਜ ਜੀ ਬਚਨ ਕਰਦੇ ਹਨ।
ਗਜ ਸੋ ਭਿੜਨ ਕੇਸਰੀ ਮਾਰਨ ਇਹ ਸਿੰਘਨ ਕੀ ਆਸ਼ਾ।
ਮਹਾਰਾਜ ਜੀ ਵੇਖ ਰਹੇ ਨੇ ਜੰਗ ਦੇ ਮੈਦਾਨ ਦਾ ਤਮਾਸ਼ਾ ਕੇ ਹਾਥੀ ਨਾਲ ਭਿੜਨਾ ਤੇ ਕੇਸਰੀ ਚੰਦ ਨੂੰ ਮਾਰਨਾ, ਉਹਦਾ ਸਿਰ ਵੱਢਣਾ, ਇਹ ਸਿੰਘਾਂ ਦੇ ਮਨਾਂ ਦੀ ਆਸਾ ਸੀ।
ਕਹਿ ਕਹਿ ਹਸੀ ਕਾਲ ਕਾ ਕੜਕੀ ਸ਼ਰੋਰਤ ਪਾਨ ਕਰਾਲੀ।
ਇਹ ਆਸਾ ਸਿੰਘਾਂ ਦੇ ਮਨਾਂ ਦੀ ਪੂਰੀ ਹੋ ਗਈ। ਸਿੰਘਾਂ ਦੇ ਮਨਾਂ ਦੀ ਇਹ ਮੁਰਾਦ ਸੀ ਉਹ ਪੂਰੀ ਹੋ ਗਈ ਹੈ। ਔਰ ਕਹਿੰਦੇ ਉਧਰ ਕਾਲਕਾ ਵੀ ਕਹਿ ਕਹਿ ਕਰਕੇ ਹੱਸ ਰਹੀ ਹੈ, ਬੜੀ ਉੱਚੀ ਕਿਲਕਾਰੀਆਂ ਮਾਰ ਕੇ ਹੱਸ ਰਹੀ ਹੈ। ਕੜਕੀ ਸ਼ਰੋਣਤ ਪਾਨ ਕਰਾਲੀ, ਔਰ ਉਹ ਕੜਕਦੀ ਹੈ ਔਰ ਖੱਪਰ ਭਰ ਭਰ ਕੇ ਲਹੂ ਦੇ ਪੀਂਦੀ ਹੈ।
ਲੱਖੋਂ ਛੁੱਟੇ ਤੁਫੰਗ ਤੜਾਕੇ ਸੂਰਨ ਕੇ ਮੁਖ ਲਾਲੀ।
ਲੱਖਾਂ ਦੀ ਗਿਣਤੀ ਵਿੱਚ ਬੰਦੂਕਾਂ ਦੇ ਤੜਾਕੇ ਛੁੱਟ ਰਹੇ ਨੇ, ਚੱਲ ਰਹੇ ਨੇ। ਸੂਰਮਿਆਂ ਦੇ ਚਿਹਰਿਆਂ ਤੇ ਲਾਲੀਆਂ ਨਜ਼ਰ ਆਉਂਦੀਆਂ ਨੇ, ਬੀਰਸ ਨਜ਼ਰ ਆਉਂਦਾ ਹੈ ਔਰ ਖੂਨ ਖੌਲ ਰਿਹਾ ਹੈ ਸੂਰਮਿਆਂ ਬਹਾਦਰਾਂ ਦਾ।
ਘਾਇਲ ਭਏ ਰੁਦਰ ਪਟ ਲਪਟੇ,
ਘਾਇਲ ਹੋਏ ਹੋਏ ਨੇ ਸੂਰਮੇ, ਘਾਇਲ ਭਏ ਰੁਦਰ ਪਟ ਲਪਟੇ। ਸੂਰਮਿਆਂ ਦੇ ਸਰੀਰ ਘਾਇਲ ਹੋਏ ਨੇ ਔਰ ਸਰੀਰ ਤੇ ਪਾਏ ਹੋਏ ਜਿਹੜੇ ਕੱਪੜੇ ਨੇ ਉਹ ਲਹੂ ਦੇ ਨਾਲ ਲੱਥ ਪੱਥ ਹੋ ਰਹੇ ਨੇ।
ਫੁੱਲੇ ਮਨੋ ਪਲਾਸਾ,
ਏਦਾਂ ਜਾਪਦਾ ਜਿਵੇਂ ਛਿਛਰੇ ਦੇ ਫੁੱਲ ਖਿੜੇ ਹੋਣ। ਸੂਰਮਿਆਂ ਦੇ ਸਰੀਰ ਤੇ ਜਿਹੜਾ ਲਹੂ ਦੇ ਧੱਬੇ ਨੇ, ਕੱਪੜੇ ਪਾਏ ਹੋਏ ਲਹੂ ਦੇ ਨਾਲ ਭਿੱਜੇ ਹੋਏ ਗਹਿ ਗੱਚ ਹੋ ਰਹੇ ਨੇ, ਉਹ ਏਦਾਂ ਜਾਪਦਾ ਜਿਵੇਂ ਛਿਛਰੇ ਪਲਾਸ ਦੇ ਫੁੱਲ ਖਿੜੇ ਹੋਣ।
ਇੱਕ ਘੁੰਮਤ ਜਨ ਮਾਦਕ ਖਾਇਓ,
ਇਸ ਤਰ੍ਹਾਂ ਘੁੰਮਦੇ ਨੇ ਕਿ ਮਾਨੋ ਜਿਵੇਂ ਉਹਨਾਂ ਨੇ ਮਾਦਕ ਖਾਧਾ ਹੋਇਆ। ਮਾਦਕ ਕਹਿੰਦੇ ਨੇ ਜਿਵੇਂ ਕੋਈ ਨਸ਼ਾ ਪੀ ਕੇ, ਭੰਗ ਪੀ ਕੇ ਪਵਾਰੀਆਂ ਜੀਆਂ ਖਾਉਂਦਾ ਫਿਰੇ, ਡਿੱਗਦਾ ਫਿਰੇ ਧਰਤੀ ਦੇ ਉੱਤੇ। ਕਹਿੰਦੇ ਏਦਾਂ ਘਾਇਲ ਹੋਏ ਫਿਰਦੇ ਨੇ ਮਾਨੋ ਜਿਵੇਂ ਕੋਈ ਬੜਾ ਵੱਡਾ ਨਸ਼ਾ ਖਾ ਕੇ ਟੁਰੇ ਫਿਰਦੇ ਹੋਣ।
ਭਏ ਸਮੂਹ ਵਿਨਾਸ਼ਾ,
ਏਦਾਂ ਇਹਨਾਂ ਸਾਰਿਆਂ ਦਾ ਬੜਾ ਵੱਡਾ ਭਾਰੀ ਵਿਨਾਸ਼ ਹੋਇਆ ਹੈ।
ਟੁੱਟੇ ਚਰਨ ਫੁੱਟੀ ਕਿਸ ਛਾਤੀ,
ਏਦਾਂ ਕਈਆਂ ਦੇ ਚਰਨ ਫੁੱਟ ਗਏ, ਤੇ ਕਈਆਂ ਦੀਆਂ ਛਾਤੀਆਂ ਟੁੱਟ ਗਈਆਂ
ਕੋ ਕੱਟ ਤੇ ਕੱਟ ਡਾਰਾ
ਕਈਆਂ ਨੂੰ ਲੱਕ ਦੇ ਵਿੱਚੋਂ ਹੀ ਵੱਢ ਸੁੱਟਿਆ ਕਈਆਂ ਦੀਆਂ ਲੱਕਾਂ ਕੱਟ ਸੁੱਟੀਆਂ ਨੇ ਵਿਚਕਾਰੋਂ ਲੱਕਾਂ ਵੱਢ ਕੇ ਸੁੱਟ ਦਿੱਤੀਆਂ ਹਨ
ਕੰਨ ਕੱਟੇ ਕਿਹ ਪਾਨ ਕੱਟੇ ਕਿਹੇ
ਔਰ ਕਈਆਂ ਦੇ ਕੰਨ ਵੱਢੇ ਗਏ ਨੇ ਕਈਆਂ ਦੇ ਹੱਥ ਵੱਢੇ ਗਏ ਨੇ
ਪੇਟ ਫਟੇ ਕੱਟ ਫਾਰਾ
ਔਰ ਕਈਆਂ ਦੇ ਢਿੱਡ ਪਾੜ ਗਏ ਨੇ ਵਿੱਚੋਂ ਆਂਦਰਾਂ ਨਿਕਲ ਕੇ ਬਾਹਰ ਆ ਗਈਆਂ ਨੇ ਗੁਰਦੇ ਨਿਕਲ ਕੇ ਬਾਹਰ ਆ ਗਏ ਨੇ ਔਰ ਲੱਕਾਂ ਪਾੜ ਕੇ ਰੱਖ ਦਿੱਤੀਆਂ ਹਨ
ਨੈਣ ਫੂਟ ਕੋ ਅੰਧ ਭਇਓ ਭੱਟ
ਔਰ ਕਈਆਂ ਦੀਆਂ ਅੱਖਾਂ ਟੁੱਟ ਗਈਆਂ ਨੇ ਸੂਰਮਿਆਂ ਦੀਆਂ ਗੋਲੀਆਂ ਵੱਜੀਆਂ ਸ਼ਸਤਰ ਵੱਜੇ ਨੇ ਅੱਖਾਂ ਤੋਂ ਕਈ ਅੰਨੇ ਹੋ ਗਏ ਹਨ
ਜੰਗ ਕਾਹੂ ਕੀ ਟੁੱਟੀ
ਔਰ ਕਈਆਂ ਦੀਆਂ ਜਾਂਘਾਂ ਟੁੱਟ ਗਈਆਂ ਲੱਤਾਂ ਟੁੱਟ ਗਈਆਂ ਹਨ
ਕੇਚਤ ਸ਼੍ਰੋਨਤ ਨਿਚਰਤ ਵਿਚਰਤ ਕਿਸਕੀ ਮੁੰਡਿਆ ਟੁੱਟੀ
ਔਰ ਕਈਆਂ ਦੇ ਸਰੀਰਾਂ ਵਿੱਚੋਂ ਖੂਨ ਨਿਚੜਦਾ ਜਾ ਰਿਹਾ ਔਰ ਕਈਆਂ ਦੀਆਂ ਮੁੰਡੀਆਂ ਟੁੱਟ ਗਈਆਂ ਨੇ ਕਈਆਂ ਦੇ ਸਿਰ ਟੁੱਟ ਕੇ ਜ਼ਮੀਨ ਤੇ ਡਿੱਗ ਪਏ ਨੇ
ਪਰੇ ਕਰੇ ਹੈ ਕੋ ਜਲ ਜਾਚਤ
ਔਰ ਕਈ ਜ਼ਮੀਨ ਤੇ ਪਏ ਹੋਏ ਹਾਹਾਕਾਰ ਕਰਦੇ ਨੇ ਪਾਣੀ ਪਾਣੀ ਮੰਗਦੇ ਹਨ
ਕੋ ਕਾਤਰ ਡਰ ਭਾਗਾ
ਔਰ ਕਈ ਇਹੋ ਜਿਹਾ ਮਾਹੌਲ ਵੇਖ ਕੇ ਕਾਇਰ ਬਣ ਕੇ ਜੰਗ ਦੇ ਮੈਦਾਨ ਤੋਂ ਡਰ ਕੇ ਨੱਠ ਗਏ ਨੇ ਭੱਜ ਗਏ ਨੇ ਮੁੜ ਕੇ ਰਣ ਭੂਮੀ ਵਿੱਚ ਨਹੀਂ ਆਏ
ਚੀਰ ਫਟੇ ਕੇ ਬਾਹੋ ਫਟੀ ਕਹੇ
ਕਈਆਂ ਦੇ ਕੱਪੜੇ ਪਾੜ ਗਏ ਨੇ ਸਰੀਰ ਤੇ ਪਾਏ ਕਈਆਂ ਦੀਆਂ ਬਾਹਾਂ ਫਟ ਗਈਆਂ ਹਨ
ਸਿਰ ਨੰਗੇ ਬਿਨ ਪਾਗਾ
ਔਰ ਕਈਆਂ ਦੇ ਸਿਰ ਨੰਗੇ ਹੋ ਗਏ ਪਹਾੜੀਏ ਵੀ ਪੱਗਾਂ ਬੰਨਦੇ ਸੀ ਪੱਗਾਂ ਲੈ ਗਈਆਂ ਸਿਰਾਂ ਤੋਂ ਨੰਗੇ ਸਿਰ ਹੀ ਤੁਰੇ ਫਿਰਦੇ ਹਨ
ਪਟਹੇ ਦੁੰਦ ਬਟੋਲ ਪਟੇ ਗਨ
ਅਨੇਕਾਂ ਪਟਹੇ ਨਗਾਰੇ ਤੇ ਢੋਲ ਵੱਜਦੇ ਹਨ
ਗੁਲਕਾਂ ਲਗ ਲਗ ਫੁੱਟੇ
ਔਰ ਕਹਿੰਦੇ ਬੜੇ ਨਗਾਰੇ ਟੁੱਟ ਗਏ ਨੇ ਗੋਲੀਆਂ ਵੱਜ ਵੱਜ ਕੇ ਨਗਾਰੇ ਵਜਾਣ ਵਾਲੇ ਵੀ ਕਈ ਮਾਰੇ ਗਏ ਨੇ ਜਿਹੜੇ ਪੱਠੀਆਂ ਨਫੀਰੀਆਂ ਸਨ ਉਹ ਵੀ ਗੋਲੀਆਂ ਲੱਗ ਲੱਗ ਕੇ ਟੁੱਟ ਗਏ ਹਨ
ਗਿਰੇ ਤੁਰੰਗਮ ਭੰਗ ਪਏ ਗਨ
ਘੋੜੇ ਡਿੱਗ ਪਏ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਅਨੇਕਾਂ ਅੰਗ ਭੰਨੇ ਗਏ ਹਨ
ਕੋ ਸੂਰ ਮਹਿ ਛੂਟੇ
ਔਰ ਕਈ ਸੂਰਮਿਆਂ ਤੋਂ ਵਿਹੂਣੇ ਖਾਲੀ ਘੋੜੇ ਹੀ ਜੰਗ ਦੇ ਮੈਦਾਨ ਵਿੱਚ ਨਜ਼ਰ ਆਉਂਦੇ ਤੇ ਉਹਨਾਂ ਦੇ ਸਵਾਰ ਜਿਹੜੇ ਉਹ ਧਰਤੀ ਤੇ ਡਿੱਗੇ ਹਨ
ਗਿਰੀ ਤੁਫੰਗਾ ਖੜਗ ਪਰੇ ਗਨ
ਔਰ ਬੰਦੂਕਾਂ ਡਿੱਗੀਆਂ ਪਈਆਂ ਰਣ ਭੂਮੀ ਵਿੱਚ ਕਿਰਪਾਨਾਂ ਖਿੰਡੀਆਂ ਹੋਈਆਂ ਕਿਤੇ ਬਰਛੇ ਡਿੱਗੇ ਹੋਏ ਕਿਤੇ ਕਟਾਰਾਂ ਡਿੱਗੀਆਂ ਹੋਈਆਂ ਏਦਾਂ ਹਜ਼ਾਰਾਂ ਦੀ ਗਿਣਤੀ ਵਿੱਚ ਤਾਂ ਹਥਿਆਰ ਹੀ ਰਣ ਭੂਮੀ ਵਿੱਚ ਜੰਗ ਦੇ ਮੈਦਾਨ ਵਿੱਚ ਡਿੱਗੇ ਪਏ ਹਨ
ਸੇਲੇ ਬਾਨ ਕਮਾਨਾ
ਬੜੇ ਬਰਛੇ ਕਮਾਨ ਤੀਰ ਰਣ ਭੂਮੀ ਚ ਡਿੱਗੇ ਪਏ ਹਨ
ਕਾਤਰ ਨਰ ਔਰ ਬਿਦਰਤ ਹੇਰਤ
ਔਰ ਜਿਹੜੇ ਕਾਇਰ ਨਰ ਨੇ ਉਹ ਵੇਖ ਵੇਖ ਕੇ ਡਰ ਰਹੇ ਹਨ
ਅਸਮਾ ਚਾ ਕਮਸਾਨਾ
ਇਹੋ ਜਿਹਾ ਕਮਸਾਨ ਮਚਿਆ ਹੈ ਰਣ ਭੂਮੀ ਅੰਦਰ
ਵੀਰਨ ਕੇ ਮਨ ਹੋਸ਼ ਰਹੀ ਨਹੀਂ
ਵੀਰਾਂ ਯੋਧਿਆਂ ਦੇ ਮਨਾਂ ਚ ਹੋਸ਼ ਨਹੀਂ ਰਹੀ
ਮਿਲ ਸ਼ਸਤਰ ਪਰਹਾਰੇ
ਔਰ ਇਸ ਤਰ੍ਹਾਂ ਮਿਲ ਕੇ ਉਹਨਾਂ ਨੇ ਸ਼ਸਤਰਾਂ ਦੇ ਪ੍ਰਹਾਰ ਕੀਤੇ ਹਨ
ਬਾਗੇ ਲਾਲ ਫਾਗ ਜਨ ਖੇਲ
ਸਰੀਰ ਤੇ ਪਾਏ ਕੱਪੜੇ ਲਹੂ ਨਾਲ ਏਦਾਂ ਲਾਲ ਸੁਰਖ ਹੋਏ ਨੇ ਮਾਨੋ ਜਿਵੇਂ ਉਹ ਸੂਰਮੇ ਆਪਸ ਵਿੱਚ ਹੋਲੀ ਖੇਡਦੇ ਹੋਣ
ਗਾਏ ਮਨੋ ਕੇ ਮਾਰੇ
ਔਰ ਜਦੋਂ ਕਹਿੰਦੇ ਨੇ ਮਾਰ ਲਓ ਤੇ ਮਾਨੋ ਮੂੰਹ ਤੋਂ ਗੀਤ ਗਾ ਰਹੇ ਨੇ ਜਿਵੇਂ ਹੋਲੀ ਖੇਡਦੇ ਆ ਗਾਉਂਦੇ ਨੇ ਨਾ ਗਾ ਗਾ ਕੇ ਰੰਗ ਸੁੱਟਦੇ ਨੇ ਇੱਕ ਦੂਜੇ ਤੇ ਕਹਿੰਦੇ ਮੂੰਹ ਤੋਂ ਜਦੋਂ ਮਾਰ ਲਓ ਕਹਿੰਦੇ ਨੇ ਮਾਨੋ ਜਿਵੇਂ ਗੀਤ ਗਾ ਕੇ ਇੱਕ ਦੂਜੇ ਦੇ ਉੱਤੇ ਪਚਕਾਰੀਆਂ ਚਲਾ ਰਹੇ ਨੇ ਖੂਨ ਦੀਆਂ
ਹੱਥ ਤੁਫੰਗ ਗਈ ਪਚਕਾਰੀ
ਹੱਥਾਂ ਵਿੱਚ ਬੰਦੂਕਾਂ ਫੜੀਆਂ ਮਾਨੋ ਇਹਨਾਂ ਦੇ ਹੱਥਾਂ ਵਿੱਚ ਪਚਕਾਰੀਆਂ ਫੜੀਆਂ ਹੋਈਆਂ ਨੇ ਉਹ ਬੰਦੂਕਾਂ ਮਾਨੋ ਇਹਨਾਂ ਦੇ ਹੱਥਾਂ ਵਿੱਚ ਪਚਕਾਰੀਆਂ ਦਾ ਕੰਮ ਕਰ ਰਹੀਆਂ ਹਨ
ਬੂਠ ਗੁਲਾਲਨ ਸੇਲੇ
ਔਰ ਜਿਹੜੇ ਸੇਲੇ ਫੜੇ ਹੋਏ ਨੇ ਇਹਨਾਂ ਦੇ ਹੱਥਾਂ ਵਿੱਚ ਉਹ ਗੁਲਾਲ ਦੀਆਂ ਮੁੱਠਾਂ ਭਰੀਆਂ ਹੋਈਆਂ ਨੇ
ਨਿਕਸੀ ਮਿੰਜ ਅੰਬੀਰ ਪਰਿਓ ਜਨ
ਜਿਹੜੀ ਮਿੱਜ ਨਿਕਲਦੀ ਆ ਸੂਰਮਿਆਂ ਦੇ ਸਰੀਰ ਚੋਂ ਮਾਨੋ ਅੰਬੀਰ ਪੈ ਰਿਹਾ ਹੈ ਇਹਨਾਂ ਦੇ ਉੱਤੇ ਉੱਡ ਕੇ
ਪ੍ਰੇਮ ਕਰੇ ਬਹੁ ਮੇਲੇ
ਔਰ ਕਹਿੰਦੇ ਜਦੋਂ ਆਪਸ ਵਿੱਚ ਮਿਲ ਕੇ ਲੜਦੇ ਨੇ ਮਾਨੋ ਜਿਵੇਂ ਪ੍ਰੇਮ ਕਰਕੇ ਜੱਫੀਆਂ ਪਾਉਂਦੇ ਹੋਣ
ਥਕਤ ਭਏ ਭੱਟ ਪੌਡੇ ਕੇ ਤੱਕ
ਔਰ ਕਹਿੰਦੇ ਸੂਰਮੇ ਜ਼ਮੀਨ ਦੇ ਉੱਤੇ ਡਿੱਗੇ ਏਦਾਂ ਜਾਪਦੇ ਨੇ ਜਿਵੇਂ ਥੱਕ ਕੇ ਸੌਂ ਗਏ ਹੋਣ
ਲੋ ਪੋਥ ਪੋਥ ਪਰ ਕੋਏ
ਔਰ ਲੋਥਾਂ ਦੇ ਉੱਤੇ ਲੋਥਾਂ ਦੇ ਢੇਰ ਲੱਗੇ ਹੋਏ ਨੇ
ਭੂਮ ਨਿਹਾਲੀ ਲਾਲ ਡਸੀ ਜਾਣ
ਸਾਰੀ ਧਰਤੀ ਵੇਖਣ ਨੂੰ ਏਦਾਂ ਜਾਪਦੀ ਹੈ ਕਿ ਮਾਨੋ ਧਰਤੀ ਨੇ ਉੱਤੇ ਲਾਲ ਰੰਗ ਦੀ ਰਜਾਈ ਲਈ ਹੋਈ ਹੈ ਲਹੂ ਨਾਲ ਭਿੱਜੀ ਹੋਈ ਹੈ ਸਾਰੀ ਜ਼ਮੀਨ ਏਦਾਂ ਜਾਪਦੀ ਆ ਮਾਨੋ ਜਿਵੇਂ ਲਾਲ ਰੰਗ ਦੀ ਰਜਾਈ ਧਰਤੀ ਨੇ ਲਈ ਹੋਈ ਹੈ
ਪ੍ਰੀਤ ਕਰੇ ਕਰ ਸੋਏ
ਔਰ ਉਹ ਜਿਹੜੇ ਸੂਰਮੇ ਨੇ ਉਸ ਲਾਲ ਰੰਗ ਦੀ ਰਜਾਈ ਲੈ ਕੇ ਧਰਤੀ ਤੇ ਸੁੱਤੇ ਪਏ ਨੇ ਵੇਖੋ ਕਿੱਡਾ ਸੋਹਣਾ ਅਲੰਕਾਰ ਭਾਈ ਸਾਹਿਬ ਬੰਧ ਰਹੇ ਕਵਾਲ ਦੀ ਕਵਿਤਾ ਮਹਾਂ ਕਵੀ ਭਾਈ ਸੰਤੋਖ ਸਿੰਘ ਵਰਗਾ ਨਹੀਂ ਜੰਮਣਾ ਕੋਈ ਇਹੋ ਜਿਹੇ ਮਹਾਨ ਕਵੀ ਕਹਿੰਦੇ ਲਾਲ ਰੰਗ ਦੀ ਰਜਾਈ ਆ ਉਹ ਖੂਨ ਤੇ ਉਸ ਲਾਲ ਰੰਗ ਦੀ ਰਜਾਈ ਨੂੰ ਤਾਣ ਕੇ ਸੂਰਮੇ ਮਾਨੋ ਜਿਵੇਂ ਰਣ ਭੂਮੀ ਵਿੱਚ ਸੁੱਤੇ ਪਏ ਹਨ
ਆਉਂਦੇ ਤਿਰਕ ਪਰੇ ਕੋ ਸੂਦੇ
ਕੋਈ ਬੁੱਧਾ ਹੋ ਕੇ ਡਿੱਗਾ ਹੋਇਆ ਸੀ ਕਹਿੰਦੇ ਕੋਈ ਟੇਢਾ ਆਉਂਦੇ ਨਾਲ ਤਿਰਕ ਦਾ ਮਤਲਬ ਹੁੰਦਾ ਟੇਢੇ ਹੋ ਕੇ ਪਏ ਹੋਏ ਕੋਈ ਸਿੱਧੇ ਲੰਮੇ ਪਏ ਹੋਏ ਨੇ
ਭਰੇ ਧੂਲ ਔਰ ਲਹੂ
ਔਰ ਲਹੂ ਤੇ ਧੂੜ ਨਾਲ ਉਹਨਾਂ ਦੇ ਸਰੀਰ ਭਰੇ ਹੋਏ ਨੇ
ਕੂਕਰ ਜੰਬਕ ਬੋਲਤ ਪਖ ਖਾਏ
ਔਰ ਅਨੇਕਾਂ ਕੁੱਤੇ ਜੰਬਕ ਗਿੱਦੜ ਉਹ ਰਣ ਭੂਮੀ ਵਿੱਚ ਬੋਲਦੇ ਫਿਰਦੇ ਹਨ
ਖਾਏ ਅਕਾਵਨ ਹੋ
ਔਰ ਸੂਰਮਿਆਂ ਦਾ ਮਾਸ ਖਾ ਕੇ ਰੱਜ ਰਹੇ ਨੇ
ਸੂਰਨ ਪਰਖਤ ਹੂਰਨ ਵਿਚਰਤ
ਉਧਰ ਹੂਰਾਂ ਆ ਗਈਆਂ ਸੂਰਮਿਆਂ ਨੂੰ ਪਰਖਣ ਵਾਸਤੇ ਸੂਰਮਿਆਂ ਨੂੰ ਵਰਨ ਵਾਸਤੇ
ਪਿਖ ਪਿਖ ਬਰੈ ਉਤਾਲਾ
ਔਰ ਵੇਖ ਵੇਖ ਕੇ ਸੂਰਮਿਆਂ ਨੂੰ ਵਰਦੀਆਂ ਨੇ ਹੂਰਾਂ ਉਹਨਾਂ ਸੂਰਮਿਆਂ ਨੂੰ ਵਰ ਵਰ ਕੇ ਲੈ ਕੇ ਜਾਂਦੀਆਂ ਹਨ
ਖੰਜਨ ਲੋਚਨ ਅੰਜਨ ਅੰਜਤ
ਉਹ ਹੂਰਾਂ ਬੜੀਆਂ ਸੋਹਣੀਆਂ ਜਿਨ੍ਹਾਂ ਦੇ ਨੇਤਰ ਖੰਜਰ ਵਰਗੇ ਤਿੱਖੇ ਨੇ ਔਰ ਨੇਤਰਾਂ ਵਿੱਚ ਅੱਖਾਂ ਵਿੱਚ ਅੰਜਨ ਸੁਰਮੇ ਪਾਏ ਹੋਏ ਬੜੀਆਂ ਸੁੰਦਰ ਹਨ
ਕਰਾਂ ਸ਼ਿੰਗਾਰ ਵਿਸਾਲਾ
ਜਿਨ੍ਹਾਂ ਨੇ ਅਨੇਕਾਂ ਪ੍ਰਕਾਰ ਦੇ ਸ਼ਿੰਗਾਰ ਕੀਤੇ ਹੋਏ ਉਹਨਾਂ ਹੂਰਾਂ ਨੇ ਉਹ ਆ ਕੇ ਸੂਰਮਿਆਂ ਨੂੰ ਰਜਾਉਂਦੀਆਂ ਤੇ ਵਿਆਹ ਵਿਆਹ ਕੇ ਉਹਨਾਂ ਨੂੰ ਲੈ ਕੇ ਜਾ ਰਹੀਆਂ ਨੇ
ਮੰਜਤ ਮੁਖ ਰੰਜਤ ਨਿਜ ਬਰਕ
ਔਰ ਜਿਨ੍ਹਾਂ ਨੇ ਆਪਣੇ ਚਿਹਰੇ ਬੜੇ ਸਜਾਏ ਹੋਏ ਨੇ ਔਰ ਆਪਣੇ ਆਪਣੇ ਵਰ ਨੂੰ ਸੂਰਮਿਆਂ ਨੂੰ ਰੰਜਿਤ ਪ੍ਰਸੰਨ ਕਰ ਰਹੀਆਂ ਹਨ
ਹਾਸ ਬਿਲਾਸਨ ਸੰਗਾ
ਹਾਸ ਬਿਲਾਸ ਕਰਦੀਆਂ ਉਹਨਾਂ ਸੂਰਮਿਆਂ ਨਾਲ ਉੱਚੀ ਉੱਚੀ ਹੱਸਦੀਆਂ ਨੇ ਔਰ ਉਹਨਾਂ ਦੇ ਮਨ ਨੂੰ ਆਪਣੇ ਆਪ ਤੇ ਮੋਹਿਤ ਕਰਦੀਆਂ ਹਨ
ਮਹਿੰਦੀ ਕਰਨ ਅਰਨ ਕਰ ਚਰਨਨ
ਔਰ ਹੱਥਾਂ ਪੈਰਾਂ ਵਿੱਚ ਮਹਿੰਦੀ ਲਾਈ ਹੋਈ ਹੱਥ ਪੈਰ ਉਹਨਾਂ ਸੂਰਮਿਆਂ ਦੀਆਂ ਜਿਹੜੀਆਂ ਉਹ ਹੂਰਾਂ ਨੇ ਉਹਨਾਂ ਨੇ ਆਪਣੇ ਹੱਥ ਪੈਰ ਮਹਿੰਦੀ ਲਾ ਕੇ ਲਾਲ ਕੀਤੇ ਹੋਏ ਨੇ
ਤਰਨ ਹਰਨ ਮਨ ਅੰਗਾ
ਔਰ ਸੂਰਮਿਆਂ ਦੇ ਸਰੀਰਾਂ ਨੂੰ ਉਹਨਾਂ ਦੇ ਮਨਾਂ ਨੂੰ ਹਰਨ ਵਾਸਤੇ ਆਈਆਂ ਹੋਈਆਂ ਨੇ
ਸੁੰਦਰ ਛਬ ਮੰਦਰ ਸਸ ਬਦਨੀ
ਬੜੇ ਸੋਹਣੇ ਸਰੂਪ ਵਾਲੀਆਂ ਚੰਦਰ ਬਦਨ ਵਰਗੀਆਂ ਸੁੰਦਰ ਹਨ
ਕੰਚਨ ਗੌਰੀ ਰੰਗਾ
ਸੋਨੇ ਵਰਗਾ ਰੰਗ ਆ ਉਹਨਾਂ ਦਾ ਗੌਰ ਵਰਨ ਹਨ
ਤੁਰਤ ਵਿਮਾਨ ਚੜਾਵੇ ਵੀਰਨ
ਔਰ ਸੂਰਮਿਆਂ ਨੂੰ ਬੜੀ ਛੇਤੀ ਨਾਲ ਤੁਰਤ ਫੁਰਤੀ ਵਿਮਾਨਾਂ ਤੇ ਚੜਾ ਰਹੀਆਂ ਹਨ
ਕਰਾ ਸਪਰਸ਼ਨ ਅੰਗਾ
ਔਰ ਉਹਨਾਂ ਦੇ ਹੱਥਾਂ ਆਪਣੇ ਹੱਥਾਂ ਨਾਲ ਉਹਨਾਂ ਦੇ ਸਰੀਰਾਂ ਨੂੰ ਸਪਰਸ਼ ਕਰਦੀਆਂ ਨੇ
ਦਾਰਨ ਕਰਿਓ ਨਿਹਾਰਨ ਰਣ ਕੋ
ਔਰ ਜੰਗ ਦੇ ਮੈਦਾਨ ਨੂੰ ਬੜਾ ਭਿਆਨਕ ਰੂਪ ਕਰਕੇ ਵੇਖਦੇ ਹਨ
ਭੀਮ ਚੰਦ ਮਤ ਮੰਦੇ
ਇਧਰ ਰਾਜੇ ਭੀਮ ਚੰਦ ਨੇ ਜੰਗ ਵੱਲ ਜਦੋਂ ਵੇਖਿਆ ਤੇ ਵੇਖ ਵੇਖ ਕੇ ਹੌਲ ਉੱਠਦੇ ਨੇ ਭੀਮ ਚੰਦ ਰਾਜੇ ਨੂੰ ਗਛੀਆਂ ਪੈਂਦੀਆਂ ਨੇ ਕੇਸਰੀ ਚੰਦ ਜੋ ਮਾਰਿਆ ਗਿਆ ਉਹਦੇ ਤੇ ਭਰੋਸਾ ਸੀ ਵੇਖ ਵੇਖ ਕੇ ਭੀਮ ਚੰਦ ਨੂੰ ਗਛੀਆਂ ਪੈ ਰਹੀਆਂ ਨੇ
ਸਾਤੋਂ ਸੁਧਾ ਭੁੱਲ ਗਈ ਤਤ ਛਿਨ
ਭੀਮ ਚੰਦ ਨੂੰ ਤੇ ਸੱਤੋਂ ਸੁਧਾ ਭੁੱਲ ਗਈਆਂ ਜਿਵੇਂ ਕਹਾਵਤ ਹੈ ਨਾ ਕਹਿੰਦੇ ਸੱਤੇ ਸੁਧਾ ਭੁੱਲ ਗਈਆਂ ਕਹਿੰਦੇ ਸੱਤੋਂ ਸੁਧਾ ਭੁੱਲ ਗਈਆਂ ਭੀਮ ਚੰਦ ਰਾਜੇ ਨੂੰ
ਵਜੋ ਲੋ ਬਿਲੰਦੇ
ਇਹੋ ਜਿਹਾ ਭਿਆਨਕ ਲੋਹਾ ਵੱਜਿਆ ਹੈ
ਪਿਖ ਹੰਡੂਰੀਆ ਸਹਿ ਨਾ ਸਕੇ ਬਲ
ਇਧਰ ਰਾਜੇ ਹੰਡੂਰੀਏ ਨੂੰ ਬੜਾ ਗੁੱਸਾ ਆਇਆ ਉਹਦੇ ਕੋਲ ਵੇਖ ਕੇ ਸਹਿਆ ਨਹੀਂ ਗਿਆ
ਬਾਣ ਕਮਾਨ ਚੜਾਈ
ਉਹਨੇ ਆਪਣੇ ਬਾਣ ਚੜਾ ਲਏ ਕਮਾਨ ਦੇ ਉੱਤੇ ਬਾਣ ਚੜਾ ਕੇ ਛੱਡਣ ਲੱਗਾ
ਸਨਮੁਖ ਭਇਓ ਜੰਗ ਕੇ ਆਵਤ
ਉਹ ਆ ਗਿਆ ਅੱਗੇ ਹੁਣ ਜੰਗ ਲੜਨ ਵਾਸਤੇ ਰਾਜਾ ਹੰਡੂਰੀਆ
ਛੋਰੇ ਸਰ ਸਮਦਾਈ
ਉਹਨੇ ਕਈ ਤੀਰ ਆ ਕੇ ਰਣ ਦੇ ਮੈਦਾਨ ਚ ਚਲਾਏ ਹਨ
ਕੰਚਨ ਜੀਨ ਕੀਨ ਤੈ ਪਰਖਨ
ਇਧਰ ਉਹ ਘੋੜਾ ਜਿਹੜੇ ਤੇ ਬੈਠਾ ਸੀ ਨਾ ਰਾਜਾ ਖੰਡੂਰੀਆ ਉਹਦੀ ਕਾਠੀ ਸੋਨੇ ਦੀ ਸੀ ਫਰਕ ਹੋ ਗਈ ਵੀ ਇਹ ਰਾਜਾ ਹੈ, ਕੋਈ ਸਧਾਰਨ ਬੰਦਾ ਨਹੀਂ ਜਿਹੜਾ ਸੋਨੇ ਦੀ ਕਾਠੀ ਪਾ ਕੇ ਘੋੜੇ ਤੇ ਚੜਿਆ ਬੈਠਾ ਹੈ।
ਸਾਹਿਬ ਸਿੰਘ ਸੋ ਜੋਧਾ,
ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਚੋਂ ਸਨ, ਉਹਨਾਂ ਨੇ ਪਛਾਣ ਲਿਆ ਵੀ ਇਹ ਕੋਈ ਰਾਜਾ ਹੈ ਜਿਹੜਾ ਅੱਗੇ ਵੱਧ ਕੇ ਆ ਕੇ ਤੀਰ ਚਲਾ ਰਿਹਾ ਹੈ।
ਤੁਰਾ ਤਵਾਏ ਤੁਪਕ ਤਤ ਮਾਰੀ,
ਭਾਈ ਸਾਹਿਬ ਸਿੰਘ ਜੀ ਘੋੜਾ ਅੱਗੇ ਲੈ ਗਏ, ਉਹਦੇ ਕੋਲ ਜਾ ਕੇ ਬੰਦੂਕ ਤੱਕ ਕੇ ਰਾਜੇ ਹੰਡੂਰੀਏ ਦੇ ਗੋਲੀ ਮਾਰੀ ਹੈ।
ਫਿਰ ਤਰਪ ਕੋ ਕਰੋਧਾ,
ਔਰ ਬੜੇ ਰੋਸ ਵਿੱਚ ਆ ਕੇ ਗੋਲੀ ਚਲਾਈ ਭਾਈ ਸਾਹਿਬ ਸਿੰਘ ਜੀ ਨੇ।
ਹੋਏ ਘਾਇਲ ਤਤ ਗਾਲ ਗਯੋ ਹਟ,
ਰਾਜੇ ਹੰਡੂਰੀਏ ਨੂੰ ਗੋਲੀ ਵੱਜੀ ਤੇ ਜ਼ਖਮੀ ਹੋ ਗਿਆ, ਮਰਿਆ ਨਹੀਂ ਤੇ ਅੱਗੇ ਵਧਿਆ ਆਉਂਦਾ ਸੀ। ਜਦੋਂ ਜ਼ਖਮੀ ਹੋਇਆ ਨਾ, ਦੌੜ ਗਿਆ ਫਿਰ ਜਿੱਧਰੋਂ ਆਇਆ ਸੀ, ਫੇਰ ਪਛਾਣ ਨੂੰ ਉਧਰ ਨੂੰ ਹੀ ਦੌੜ ਗਿਆ, ਮੁੜ ਕੇ ਨੀ ਅੱਗੇ ਆਇਆ ਲੜਨ ਵਾਸਤੇ।
ਔਰ ਹੰਕਾਰ ਬਿਨਾਸ਼ਾ,
ਜਿੰਨਾ ਹੰਕਾਰ ਸੀ ਇਹਦੇ ਮਨ ਚ ਹੰਡੂਰੀਏ ਦੇ, ਇੱਕਦਮ ਖਤਮ ਹੋ ਗਿਆ ਜਦੋਂ ਗੋਲੀ ਵੱਜੀ।
ਵਿਖ ਗੁਲੇਰੀਏ ਤਿਆਗੀ ਧੀਰਜ,
ਉਧਰ ਰਾਜਾ ਗੁਲੇਰੀਆ ਸੀ ਨਾਲ, ਉਹਨੇ ਤਾਂ ਧੀਰਜ ਹੀ ਛੱਡ ਦਿੱਤਾ, ਕਹਿੰਦਾ ਮੈਂ ਤਾਂ ਨੀ ਜਾਂਦਾ ਅੱਗੇ ਲੜਨ ਵਾਸਤੇ।
ਹਵੇ ਨਾ ਪ੍ਰਾਣ ਕੀ ਆਸਾ,
ਕਹਿੰਦਾ ਜੇ ਅੱਗੇ ਚਲਾ ਗਿਆ ਜਿਵੇਂ ਕੇਸਰੀ ਚੰਦ ਦਾ ਹਾਲ ਹੋਇਆ, ਉਹ ਹਾਲ ਮੇਰਾ ਹੋਣਾ, ਮੈਂ ਨਹੀਂ ਜਾਂਦਾ ਅੱਗੇ ਲੜਨ ਵਾਸਤੇ, ਮੈਂ ਤਾਂ ਚੱਲਿਆ ਪਿਛਾਂ ਨੂੰ ਵਾਪਸ।
ਰਹੋ ਕਟੋਚੀ ਬਹੁ ਪਛਤਾਵਤ,
ਰਾਜਾ ਕਟੋਚੀਆ ਵੀ ਬੜਾ ਪਛਤਾਉਂਦਾ ਹੋਇਆ ਹੱਥ ਮਲਦਾ ਖੜਾ ਹੋਇਆ।
ਮੰਡਸ ਪਤ ਕਰ ਮੌਨੰਗ,
ਜਿਹੜਾ ਮੰਡੀ ਦਾ ਰਾਜਾ ਸੀ ਉਹ ਚੁੱਪ ਚਾਪ ਖੜਾ, ਉਹਨੇ ਕਿਹਾ ਸੀ, ਉਹ ਕਹਿੰਦਾ ਮੈਂ ਤੁਹਾਨੂੰ ਕਿਹਾ ਸੀ ਨਾ ਗੁਰੂ ਘਰ ਨਾਲ ਲੜਾਈ ਨਾ ਕਰੋ, ਤੁਹਾਡੀ ਦੁਰਦਸ਼ਾ ਹੋਵੇਗੀ, ਉਹ ਚੁੱਪ ਚਾਪ ਖੜਾ ਹੈ।
ਜੰਮੂ ਪਤ ਆਦਕ ਬਿਸਮਾਏ,
ਰਾਜਾ ਜੰਮੂ ਦਾ ਰਾਜਾ ਸੀ ਉਹ ਵੀ ਵੇਖ ਵੇਖ ਕੇ ਹੈਰਾਨ ਹੋ ਰਿਹਾ, ਕਹਿੰਦਾ ਜੰਗ ਬੜੇ ਵੇਖੇ ਨੇ ਪਰ ਏਦਾਂ ਦਾ ਜੰਗ ਨਹੀਂ ਵੇਖਿਆ।
ਭਇਓ ਕਾਜ ਇਹ ਕਉ ਨੰਗ,
ਕਹਿੰਦੇ ਪਤਾ ਨੀ ਕੀ ਕੰਮ ਹੋ ਗਿਆ ਸਾਡੇ ਨਾਲ, ਕੀ ਵਰਤ ਗਿਆ।
ਸੈਨਾ ਜਿਤ ਕਤ ਮਰੀ ਪਰੀ ਗਨ,
ਜਿੱਧਰ ਕਿੱਧਰ ਵੇਖਦੇ ਨੇ ਇਹਨਾਂ ਦੀਆਂ ਫੌਜਾਂ ਮਰੀਆਂ ਪਈਆਂ ਹਨ।
ਜੀਵਤ ਭਈ ਬਿਹਾਲਾ,
ਤੇ ਜਿਹੜੀ ਫੌਜ ਜੀਵਦੀ ਸੀ ਉਹ ਵੀ ਬਿਹਾਲ ਜੀ ਹੋਈ ਫਿਰਦੀ ਹੈ।
ਕਹਾ ਭਇਓ ਇਹ ਕਿਨੈ ਸੰਘਾਰੇ,
ਇੰਨੇ ਬੰਦੇ ਕੀ ਹੋ ਗਏ, ਮਾਰੇ ਕਿਵੇਂ ਗਏ ਅਚਾਨਕ, ਇੰਨੀਆਂ ਲਾਸ਼ਾਂ ਖਿੰਡੀਆਂ ਹੋਈਆਂ, ਇਹ ਕਿਵੇਂ ਮਾਰੇ ਗਏ ਨੇ ਨਾ, ਤੇ ਕੀ ਕਹਿਰ ਗੁਜਰਿਆ ਹੈ।
ਲੋਥ ਲੋਥ ਪਰ ਜਾਲਾ,
ਲੋਥਾਂ ਦੇ ਜਾਲਾਂ ਦੇ ਜਾਲ ਢੇਰਾਂ ਦੇ ਢੇਰ ਹੀ ਨਜ਼ਰ ਆ ਰਹੇ ਨੇ।
ਘਾਇਲ ਹੋਏ ਹੋਏ ਹਜ਼ਾਰੋਂ,
ਔਰ ਕਈ ਘਾਇਲ ਹੋਏ ਜ਼ਖਮੀ ਹੋਏ ਕਰਾ ਰਹੇ ਹਨ।
ਪਰੇ ਸਿਵਰ ਮੈਂ ਜਾਈ,
ਔਰ ਉਹਨਾਂ ਘਾਇਲਾਂ ਨੂੰ ਚੁੱਕ ਕੇ ਆਪਣੇ ਆਪਣੇ ਡੇਰਿਆਂ ਤੇ ਵਾਪਸ ਚਲੇ ਗਏ ਨੇ, ਮੁੜ ਗਏ ਨੇ।
ਮਾਰਨ ਦੁਰਗ ਭਰੋਸਾ ਧਾਰ ਕੇ,
ਆਏ ਤਾਂ ਕਿਲਾ ਮਾਰਨ ਦਾ ਭਰੋਸਾ ਧਾਰ ਕੇ ਸੀ।
ਪ੍ਰਾਣ ਦਏ ਰਣ ਆਈ,
ਪਰ ਆ ਕੇ ਰਣ ਭੂਮੀ ਚ ਆਪਣੇ ਪ੍ਰਾਣ ਗਵਾ ਕੇ ਬਿਨਾਂ ਕਿਲਾ ਜਿੱਤਿਆਂ ਹਾਰ ਕੇ ਵਾਪਸ ਮੁੜ ਗਏ ਨੇ। ਸ਼ਾਮ ਦਾ ਸਮਾਂ ਹੋ ਚੁੱਕਾ ਸੀ, ਇਸ ਕਰਕੇ ਪਿਛਾਂ ਨੂੰ ਵਾਪਸ ਮੁੜ ਗਏ ਆਪੋ ਆਪਣੇ ਡੇਰਿਆਂ ਤੇ।
ਮੀਏ ਰਾਵ ਬ੍ਰਿੰਦ ਜੇ ਰਾਣੇ,
ਜਿੰਨੇ ਮੀਏ ਰਾਣੇ ਉਮਰਾਵ ਸਨ,
ਸਿੰਘਾਂ ਨੇ ਘਣੇ ਖਪਾਏ,
ਚੰਗੀ ਤਰ੍ਹਾਂ ਖਪਾਏ ਨੇ, ਖਤਮ ਕੀਤੇ ਨੇ।
ਲੜਤ ਬਿਰਤਿਓ ਦਿਨ ਹਟਪੁਰ ਗਮਨੇ,
ਏਦਾਂ ਸਾਰਾ ਦਿਨ ਲੜਦਿਆਂ ਬਤੀਤ ਹੋ ਗਿਆ, ਸ਼ਾਮ ਨੂੰ ਵਾਪਸ ਮੁੜੇ ਨੇ ਆਪੋ ਆਪਣੇ ਡੇਰਿਆਂ ਨੂੰ।
ਜਬ ਸੂਰਜ ਅਸਤਾਏ,
ਜਦੋਂ ਸੂਰਜ ਅਸਤ ਹੋਇਆ ਹੈ,
ਜਾਏ ਸਿਵਰ ਮਹਿ ਕਰੀ ਸੰਭਾਰਨ,
ਜਾ ਕੇ ਆਪਣੇ ਡੇਰਿਆਂ ਵਿੱਚ ਆਪੋ ਆਪਣਿਆਂ ਦੇ ਜਿਹੜੇ ਜ਼ਖਮੀ ਸਨ ਉਹਨਾਂ ਦੀ ਸੰਭਾਲ ਕਰਨ ਲੱਗੇ ਨੇ।
ਛੂ ਨਾ ਪਇਓ ਜਨ ਜਾਨਾ,
ਔਰ ਕਹਿੰਦੇ ਵੇਖਿਆ ਵੀ ਬੜਾ ਭਿਆਨਕ ਸ਼ੋਕ ਵਰਤਿਆ ਪਹਾੜੀਆਂ ਦੇ ਘਰਾਂ ਵਿੱਚ।
ਕਿਤਕ ਸੰਬੰਧੀ ਦਾਸ ਸਾਹਿਬ,
ਔਰ ਉਹਨਾਂ ਦੇ ਕਈ ਸੰਬੰਧੀ ਕਈ ਦਾਸ ਕਈ ਅਫਸਰ ਮਾਰੇ ਗਏ ਨੇ।
ਜਮ ਘਰ ਕੀ ਨ ਪਿਆਨਾ,
ਜਮ ਘਰ ਨੂੰ ਚਲੇ ਗਏ ਹਨ।
ਸਾਗਰ ਸ਼ੋਰ ਪਰੇ ਤਬ ਸਗਰੇ,
ਸ਼ਾਮ ਨੂੰ ਆ ਕੇ ਪਤਾ ਲੱਗਾ ਵੀ ਕਿਹੜਾ ਮਰਿਆ ਤੇ ਕਿਹੜਾ ਬਚਿਆ, ਏਦਾਂ ਸੋਗ ਦੇ ਸਮੁੰਦਰ ਵਿੱਚ ਡੁੱਬ ਗਏ ਨੇ ਪਹਾੜੀਏ।
ਬਾਇਸ ਧਾਰਨ ਕੇਰੇ,
ਬਾਈ ਧਾਰ ਦੇ ਰਾਜੇ ਸ਼ੋਕ ਦੇ ਸਮੁੰਦਰ ਵਿੱਚ ਡੁੱਬ ਗਏ ਨੇ।
ਸਿਮਰ ਸਿਮਰ ਗੁਣ ਬਹੁ ਪਛਤਾਏ,
ਔਰ ਬੜਾ ਸਿਮਰ ਸਿਮਰ ਕੇ ਨਾ ਕੇਸਰੀ ਚੰਦ ਨੂੰ ਯਾਦ ਕਰ ਕਰਕੇ ਬੜਾ ਰੋਂਦੇ ਨੇ।
ਲੋਚਨ ਅਸਵਨ ਗੇਰੇ,
ਔਰ ਅੱਖਾਂ ਚੋਂ ਹੰਝੂ ਵਹਾਉਂਦੇ ਨੇ, ਨੇਤਰਾਂ ਚੋਂ ਆਂਸ਼ੂ ਵਹਾਉਂਦੇ ਨੇ, ਕਹਿੰਦੇ ਕੇਸਰੀ ਚੰਦ ਬੜਾ ਸੂਰਮਾ ਸੀ, ਮਾਰਿਆ ਗਿਆ ਰਣ ਭੂਮੀ ਦੇ ਵਿੱਚ, ਕਹਿੰਦੇ ਆਸ ਨਹੀਂ ਸੀ ਕੇਸਰੀ ਚੰਦ ਮਰੇਗਾ ਪਰ ਮਾਰਿਆ ਗਿਆ, ਇਸ ਕਰਕੇ ਪਹਾੜੀ ਰਾਜੇ ਬੜੇ ਬੇਬਲ ਹੋ ਰਹੇ ਨੇ। ਭੀਮ ਚੰਦ ਬੜੇ ਸ਼ੋਕ ਵਿੱਚ ਬੈਠਾ, ਉਹਦਾ ਤਾਂ ਸਾਲਾ ਲੱਗਦਾ ਸੀ ਸੱਕਾ ਰਿਸ਼ਤੇ ਵਿੱਚ। ਭੀਮ ਚੰਦ ਦੇ ਮਨ ਵਿੱਚ ਬੜਾ ਭਾਰੀ ਸੋਗ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ ਕਿ ਕਿਵੇਂ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਕੇਸਰੀ ਚੰਦ ਦਾ ਸਿਰ ਲੈ ਕੇ ਗੁਰੂ ਚਰਨਾਂ ਚ ਹਾਜ਼ਰ ਹੋਏ ਨੇ। ਬਚਿੱਤਰ ਸਿੰਘ ਜੀ ਗੁਰੂ ਚਰਨਾਂ ਚ ਹਾਜ਼ਰ ਹੋਏ ਨੇ, ਮਹਾਰਾਜ ਜੀ ਖੁਸ਼ੀਆਂ ਕਰ ਰਹੇ ਨੇ। ਉਹ ਸਮੇਂ ਸਮੇਂ ਨਾਲ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।